ਚੱਕਰ ਚਿਹਨਰ ਬਰਨ ਜਾਤ ਅਰ ਪਾਤ ਨਿਹੰਜੇ ਰੂਪ ਰੰਗਰ ਰੇਖ ਪੇਕੂ ਪੈ ਨ ਸਕਤੇ ਅਚਲ ਮੂਰਤਨ ਭਾਵ ਪ੍ਰਕਾਸ਼ ਮਿੱਤੋ ਕੇ ਜੈ ਕੋਟ ਇੰਦਰ ਇੰਦਰਾਣ ਸਹਾਂ ਗਣ ਜੈ ਤ੍ਰਿਪਵਨ ਮਹੀ ਸੁਭ ਨਰ ਅਸੁਰ ਨੇਤ ਨੇਤ ਬੰਤ੍ਰਣ ਕਹਿਤ ਵੈ ਸਰਵਨਾਮ ਕਥੈ ਕਵਨ ਕਰੁਣਾਮ ਵਰਨਤ ਸਮਤ ਸਗੁਨ ਦੁਆਰ ਕਉ ਛਾੜ ਕੈ ਗਹਿ ਤੁਹਾਰੋ ਦੁਆਰ ਬਾਹੇ ਗਏ ਕੀ ਲਾਜ ਯਸੁ ਗੋਬਿੰਦਾ ਸੁਹਾਰ ਜੋਤ ਰੂਪ ਹਰਿਆ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਥਿਓ ਤਤ ਸਿਉ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ ਗੁਰੂ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਵੈਣ ਮੂਰਤ ਪੰਜ ਪ੍ਰਮਾਣ ਪੁਰਖ ਗੁਰੂ ਅਰਜਨ ਭਿਖੋ ਨੈਣ ਸੁਖ ਅਟਲ ਗੁਰ ਸੇਵੀਏਨ ਸਹਿ ਸੁਹਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਵੈ ਸਿਫਤ ਸਮਦੀ ਨੂਰ ਅਰਸੋਂ ਕੁਰਸੋਂ ਚੱਟੀਏ ਤੂੰ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਨ ਸਾਹ ਜਿਸ ਪਾਸ਼ ਬੈਠੇ ਸੋਈਏ ਸਮਨਾ ਲਾਵੇ ਸਾਹ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਨ ਸਾਹ ਜਿਸ ਪਾਸ਼ ਬੈਠੇ ਸੋਈਏ ਸਮਨਾ ਲਾਵੇ ਸਾਹ
ਵਾਹਿਗੁਰੂ ਸਾਹਿਬ ਜੀਓ
ਜੀਓ ਤਪਤ ਹੈ ਬਾਰੋਬਾਰ
ਤਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਓ ਤਪਤ ਹੈ ਆਪਣਾ ਜੀਓ ਤਪਤ ਹੈ ਬਾਰੋ ਬਾਰ ਤਨਾਸਰੀ ਮਹੱਲਾ ਪਹਿਲਾ ਜੀਓ ਤਪਤ ਹੈ ਬਾਰੋ ਬਾਰ ਤਪ ਤਪ ਖਪਾ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣੈ ਸਭ ਸੋਏ ਰਹਾਉ ਜਿਨ ਕੰਨ ਕੀਤੇ ਅੱਖੀ ਨਾਕ ਜਿਨ ਜਿਹਬਾ ਦਿੱਤੀ ਬੋਲੇ ਤਾਤ ਜਿਨ ਮਨ ਰੱਖਿਆ ਅਗਨੀ ਪਾਏ ਬਾਜੈ ਪਵਨ ਆਖੈ ਸਭ ਜਾਏ ਜੇਤਾ ਮੋਹ ਪ੍ਰੀਤ ਸਵਾਦ ਸੱਬਾ ਕਾਲਖ ਦਾਗਾ ਦਾਗ ਦਾਗ ਦੋਸ ਮੋਹ ਚੱਲਿਆ ਲਾਏ ਦਰਗਹਿ ਬੈਸਣ ਨਾਹੀ ਜਾਏ ਕਰਮ ਮਿਲੈ ਆਖਣ ਤੇਰਾ ਨਾਉ ਜਿਤ ਲੱਗ ਤਰਨਾ ਹੋਰ ਨਹੀਂ ਥਾਉ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਜੇ ਕੋ ਡੁੱਬੈ ਫਿਰ ਹੋਵੈ ਸਾਰ ਨਾਨਕ ਸਾਚਾ ਸਰਬ ਦਾਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਾਸਰੀ ਮਹੱਲਾ ਪਹਿਲਾ ਜਿਉ ਤਪਤ ਹੈ ਬਾਰੋ ਬਾਰ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਤਿਸੰਗ ਜੀ, ਆਪ ਸਰਬੱਤਰ ਗੁਰਮੁਖ ਮਾਈ ਭਾਈ, ਦਸੋ ਪਾਤਸ਼ਾਹ ਦੇ ਉਪਦੇਸ਼ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿਖੇ ਸਜ ਰਹੇ ਹੋ। ਸੋ ਅੱਜ ਦਾ ਜਿਹੜਾ ਦਿਹਾੜਾ ਹੈ, ਜੇਠ ਦੀ ਚੌਥ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਦਾ ਸਰਬੱਤਰ ਸੰਗਤਾਂ ਨੂੰ, ਭਗਤਾਂ ਨੂੰ, ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ, ਭਗਤਾਂ ਦੇ ਤਾਂ ਹੀ ਬ੍ਰਹਮ ਵਿਚਾਰ ਵਾਲਿਆਂ ਨੂੰ, ਬ੍ਰਹਮ ਦੇ ਗਿਆਨ ਵਾਲਿਆਂ ਨੂੰ, ਔਰ ਸੰਸਾਰ ਦੇ ਵਿੱਚ ਜਿੰਨੇ ਵੀ ਕੋਈ ਆਪੋ ਆਪਣੇ ਮਤਾਂ ਅਨੁਸਾਰ ਧਰਮ ਨੂੰ ਦ੍ਰਿੜ ਕਰਨ ਵਾਲੇ ਹੈ, ਉਹਨਾਂ ਦੇ ਤਾਂ ਹੀ ਜੋ ਪਰਮ ਧਰਮ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਭਗਤੀ, ਉਸਦੀ ਸਿੱਖਿਆ ਦੇਣ ਵਾਸਤੇ ਇਹ ਸਤਿਗੁਰੂ ਸਾਹਿਬ ਜੀ ਨੇ ਭਾਣਾ ਵਰਤਾਇਆ ਹੈ। ਸੋ ਵਾਹਿਗੁਰੂ ਪਰਮੇਸ਼ਰ ਦੀ ਰਚੀ ਹੋਈ ਐਸੀ ਰਚਨਾ ਜਿਹਦੇ ਅੰਦਰ ਦੋ ਭਾਵ ਚਲੇ ਹੀ ਆ ਰਹੇ ਹਨ, ਹਰ ਸਮੇਂ ਦੇ ਵਿੱਚ ਜਿਵੇਂ ਕਿ ਯੁੱਗਾਂ ਦੀ ਵੰਡ ਅਨੁਸਾਰ ਵੀ ਸਤਯੁਗ, ਤ੍ਰੇਤਾ, ਦੁਆਪਰ, ਕਲਯੁਗ, ਕਿਸੇ ਯੁੱਗ ਦੇ ਵਿੱਚ ਭਗਤੀ ਸਿਮਰਨ ਸੱਚ ਬੋਲਣ ਵਾਲਿਆਂ ਦੀ ਬਹੁਲਤਾ ਇਹ ਘਟਦੇ ਘਟਦੇ ਕਲਯੁੱਗ ਦੇ ਵਿੱਚ ਬਹੁਤ ਜਿਹੜਾ ਅਸਲੀ ਧਰਮ ਸੀ ਸੱਚ ਬੋਲਣਾ, ਸੰਤੋਖ ਰੱਖਣਾ ਆਦਿ ਉਹ ਘਟਦੇ ਘਟਦੇ ਗਏ। ਸੋ ਇਸ ਸਮੇਂ ਦੇ ਵਿੱਚ ਜਿਵੇਂ ਕਲਯੁੱਗ ਦੀ ਵਧੇਰੇ ਤੋਂ ਵਧੇਰੇ ਪ੍ਰਬਲਤਾ ਹੁੰਦੀ ਗਈ, ਆਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜੋ ਵਾਸਤਵ ਭਾਵਨਾ ਵਾਲੇ ਜੀਵ ਹਨ ਉਹਨਾਂ ਦੇ ਤਾਂ ਹੀ ਸਹਾਰਾ ਦੇਣ ਵਾਸਤੇ, ਉਹਨਾਂ ਨੂੰ ਉਤਾਰਨ ਵਾਸਤੇ ਉਹ ਆਪ ਗੁਰੂ ਨਾਨਕ ਸਾਹਿਬ ਸਰੂਪ ਹੋ ਕਰਕੇ ਸਾਰੇ ਸੰਸਾਰ ਦੇ ਵਿੱਚ ਵਿਚਰ ਕੇ ਅਤੇ ਹਮੇਸ਼ਾ ਲਈ ਉਹ ਉਪਦੇਸ਼ ਪ੍ਰਾਪਤ ਹੁੰਦੇ ਰਹਿਣ। ਉਹ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਨੇ ਆਪ ਰਚਨਾ ਕੀਤੀ। ਸੋ ਸਤਿਗੁਰੂ ਇਸ ਤਰ੍ਹਾਂ ਹੀ ਦੂਸਰੇ, ਤੀਸਰੇ, ਚੌਥੇ ਪਾਤਸ਼ਾਹ ਵੇਲੇ ਆਪ ਜੋ ਸਿੱਖਿਆ ਦੇਣੀ ਸੀ ਸਿੱਖ ਸੰਗਤਾਂ ਨੂੰ ਆਪ ਪੂਰ ਨੇ ਪਾ ਕੇ ਵਰਤੋਂ ਵਿੱਚ ਲਿਆ ਕੇ ਫਿਰ ਇਹ ਉਪਦੇਸ਼ ਦਿੱਤੇ। ਉਹ ਸਾਰੇ ਉਪਦੇਸ਼ ਰੂਪ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10 ਤੱਕ ਆਪ ਫਿਰ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪ ਵੀ ਰਚਨਾ ਕੀਤੀ ਗੁਰਬਾਣੀ ਦੀ, ਅਤੇ ਦੂਸਰੇ ਸਤਿਗੁਰਾਂ ਦੀ ਬਾਣੀ ਵੀ ਇਕੱਤਰ ਕੀਤੀ। ਉਹ ਇਸ ਵਾਸਤੇ ਕਿ ਇਸ ਦੇ ਵਿੱਚ ਕੋਈ ਹੋਰ ਰਲਾ ਮਿਲਾ ਨਾ ਰਲ ਸਕੇ, ਸ਼ੁੱਧ ਉਪਦੇਸ਼ ਸ਼ਰਧਾ ਭਾਵਨਾ ਸਿੱਖਿਆ ਲੈਣ ਵਾਲਿਆਂ ਦੇ ਤਾਂ ਪ੍ਰਾਪਤ ਹੁੰਦੇ ਰਹਿਣ। ਜੋ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸੰਖੇਪ ਦੇ ਨਾਲ ਸਤਿਗੁਰੂ ਸਾਹਿਬ ਮਹਾਰਾਜ ਜੀ ਦਾ ਅਵਤਾਰ, ਉਸ ਤੋਂ ਉਹਨਾਂ ਨੇ ਜੋ ਸਿੱਖ ਸੰਗਤਾਂ ਦੇ ਤਾਂ ਅੱਗੇ ਨੂੰ ਵੀ ਐਸੀ ਰਹਿਣੀ ਵਿੱਚ ਰਹਿਣਾ ਚਾਹੀਦਾ ਹੈ, ਉਹ ਰਹਿ ਕੇ ਸਤਿਗੁਰੂ ਸਾਹਿਬ ਜੀ ਨੇ ਦਿਖਾਏ। ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਦੇ ਪਿਤਾ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਅਤੇ ਸਤਿਗੁਰੂ ਸਾਹਿਬ ਜੀ ਦੀ ਮਾਤਾ ਭਾਨੀ ਜੀ, ਜੋ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੀ ਸਪੁੱਤਰੀ ਸੀ, ਜੋ ਭਗਤੀ ਦਾ ਰੂਪ, ਭਗਤੀ ਦੇ ਸੇਵਾ ਦਾ ਸਰੂਪ ਹੀ ਸੀ, ਕਿਉਂਕਿ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਬਹੁਤ ਬਿਰਧ ਸਰੂਪ ਸੀ। ਔਰ ਜਿੰਨੀ ਸੇਵਾ ਇਸ਼ਨਾਨ ਪਾਉਣ ਦੀ, ਉਹ ਆਪ ਬੀਬੀ ਭਾਨੀ ਜੀ ਹਮੇਸ਼ਾ ਕਿਰਾਇਆ ਕਰਦੇ ਸਨ। ਸੋ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਗ੍ਰਹਿ ਵਿਖੇ ਤਿੰਨ ਸਾਹਿਬਜ਼ਾਦੇ ਹੋਏ, ਵੱਡਾ ਪ੍ਰਿਥੀਆ ਸੀ, ਦੂਸਰਾ ਮਹਾਂਦੇਵ, ਤੀਸਰੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸਨ। ਸੋ ਛੋਟੇ ਜੋ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਬੇਨਤ ਸੇਵਾ ਕੀਤੀ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇੱਥੇ ਹੀ ਯੋਗ ਸਮਝ ਕੇ ਇਹਨਾਂ ਦਾ ਆਪਣੀ ਸਪੁੱਤਰੀ ਨਾਲ ਹੀ ਆਨੰਦ ਕਾਰਜ ਕਰ ਦਿੱਤਾ। ਫਿਰ ਇਹਨਾਂ ਦੀ ਸੇਵਾ 'ਤੇ ਪ੍ਰਸੰਨ ਹੋ ਕੇ ਗੁਰਤਾਗਤੀ ਵੀ ਦਿੱਤੀ। ਸੋ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਅਵਤਾਰ ਇੱਥੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਹੀ ਹੋਇਆ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਬਹੁਤ ਬਿਰਧ ਅਵਸਥਾ ਦੇ ਵਿੱਚ ਇੱਥੇ ਹੀ ਅਸਥਾਨ 'ਤੇ ਰਹਿੰਦੇ, ਸਾਰੇ ਪਰਿਵਾਰ ਦੇ ਸਮੇਤ। ਸੋ ਜਦੋਂ ਇਹਨਾਂ ਦੀ ਛੋਟੀ ਬਾਲਕ ਅਵਸਥਾ ਹੀ ਸੀ, ਹਲੇ ਖੜਨ ਜੋਗੇ ਜਾਂ ਥੋੜ੍ਹੇ ਜਿਹੇ ਰਿੜ ਕੇ ਚੱਲਣ ਵਾਲੇ ਹੋਏ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੁਪਹਿਰ ਦਾ ਸਮਾਂ ਸੀ, ਆਰਾਮ ਕਰ ਰਹੇ ਸੀ, ਔਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਇਹ ਹੁਕਮ ਸੀ ਵੀ ਕੋਈ ਵੀ ਬੱਚਾ ਸਾਡੇ ਪਾਸ ਆਗਿਆ ਤੋਂ ਬਿਨਾਂ ਨਾ ਆਵੇ। ਅਤੇ ਆਪ ਵੀ ਸਤਿਗੁਰੂ ਮਹਾਰਾਜ ਬੇਅੰਤ ਬਿਰਧ ਅਵਸਥਾ ਦੇ ਵਿੱਚ ਹੀ ਫਿਰ ਵੀ ਸਾਨੂੰ ਸਿੱਖਿਆ ਦੇਣ ਵਾਸਤੇ ਵੀ ਆਲਸ ਨਹੀਂ ਕਰਨੀ ਚਾਹੀਦੀ ਜਾਂ ਢਿੱਲੇ ਹੋ ਕੇ ਪੈਣਾ ਨਹੀਂ ਚਾਹੀਦਾ। ਸੋ ਉਹ ਮਹਾਨ ਭਗਤੀ ਤਪ, ਉਹ ਕਿਲੀ ਸਾਹਿਬ ਹੈ, ਉਸ ਅਸਥਾਨ ਵਿੱਚ ਉਹਨੂੰ ਫੜ ਕੇ ਵੀ ਕਰਦੇ ਰਹੇ। ਸੋ ਬੀਬੀ ਭਾਨੀ ਜੀ ਵੀ ਇੱਥੇ ਹੀ ਸਤਿਗੁਰਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ, ਕਿਸੇ ਬੱਚੇ ਨੂੰ ਜਾਣ ਨਾ ਦਿੰਦੇ। ਪਰ ਉਹ ਐਸਾ ਕਾਰਨ ਹੋਇਆ, ਬੀਬੀ ਜੀ ਕਿਸੇ ਕਾਰ ਵਿਹਾਰ 'ਚ ਲੱਗੇ ਹੋਏ ਸਨ, ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਲਕ ਅਵਸਥਾ ਵਿੱਚ ਹੀ ਹੌਲੀ ਹੌਲੀ ਰਿੜਦੇ ਜਿੱਥੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਆਸਣ ਸੀ, ਵਿਰਾਜ ਰਹੇ ਸੀ, ਅਤੇ ਉਹ ਦਲੀਜ ਨੂੰ ਲੰਘ ਕੇ ਅੱਗੇ ਚਲੇ ਗਏ। ਅੱਗੇ ਜਾ ਕੇ ਹੌਲੀ ਦੇਣੀ ਪੜ੍ਹਨ ਦਾ ਆਸਰਾ ਲੈ ਕੇ ਖੜੋ ਗਏ। ਇੰਨੇ ਚਿਰ ਨੂੰ ਬੀਬੀ ਨੂੰ ਵੀ ਪਤਾ ਲੱਗਿਆ ਵੀ ਇਹ ਤਾਂ ਸਤਿਗੁਰੂ ਸਾਹਿਬ ਜੀ ਦੇ ਆਗਿਆ ਦੀ ਉਲੰਘਣਾ ਹੋ ਰਹੀ ਹੈ, ਬੜੀ ਛੇਤੀ ਦੇ ਨਾਲ ਗਏ ਅਤੇ ਪਕੜ ਕੇ ਲਿਆਉਣ ਲੱਗੇ। ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਕੋਈ ਨਹੀਂ, ਇਹਨਾਂ ਨੂੰ ਖੜ੍ਹੇ ਰਹਿਣ ਦਿਓ। ਵੀ ਆਪ ਹੀ ਵਾਹਿਗੁਰੂ ਪਰਮੇਸ਼ੁਰ ਨੇ ਜਿਵੇਂ ਗੁਰੂ ਸਰੂਪ ਤਾਰੇ ਔਰ ਕੌਤਕ ਕਰਨੇ ਹੈ, ਉਸ ਤੋਂ ਪਹਿਲਾਂ ਹੀ ਪ੍ਰੋਗਰਾਮ ਸੰਸਾਰ ਦੇ ਉਧਾਰ ਵਾਸਤੇ ਉਹਨਾਂ ਨੇ ਨਿਯਤ ਕੀਤਾ ਹੋਇਆ ਹੁੰਦਾ ਹੈ। ਅਤੇ ਸਤਿਗੁਰੂ ਅਰਜਨ ਸਾਹਿਬ ਜੀ ਬਾਲਕ ਅਵਸਥਾ ਦੇ ਵਿੱਚ ਬਾਲਕਾਂ ਵਾਂਗ ਹੀ ਆਪਣੇ ਚਰਨ ਉੱਤੇ ਚੁੱਕਦੇ ਹੈ ਕਿ ਮੈਂ ਪੜ੍ਹਨ ਦੇ ਉੱਤੇ ਚੜ੍ਹ ਜਾਂ। ਸਤਿਗੁਰੂ ਅਰਜਨ ਸਾਹਿਬ, ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਦੋਹਾਂ ਹੀ ਪੂਜਾਂ ਦੇ ਤਾਂ ਹੀ ਪਕੜ ਕੇ ਇਹ ਆਖਿਆ ਵੀ ਸਾਡੇ ਤੁਸੀਂ ਇੰਨੀ ਛੇਤੀ ਨਾ ਕਰੋ, ਕੋਈ ਸਮਾਂ ਆਏਗਾ ਅਤੇ ਇੱਥੇ ਤੁਸੀਂ ਵਿਰਾਜਮਾਨ ਹੋਵੋਗੇ ਇਸ ਤਖ਼ਤ 'ਤੇ। ਅਤੇ ਨਾਲ ਜਿਸ ਵੇਲੇ ਸਤਿਗੁਰੂ ਸਾਹਿਬ ਜੀ ਦਾ ਦੋਨਾਂ ਹੀ ਪੂਜਾਂ ਦੇ ਨਾਲ ਸਤਿਗੁਰੂ ਸਾਹਿਬ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ ਸਰੀਰ ਚੁੱਕਿਆ, ਸਤਿਗੁਰੂ ਅਰਜਨ ਸਾਹਿਬ ਜੀ ਦਾ ਭਾਰਾ ਸਰੀਰ ਸੀ, ਬੜੇ ਭਾਰੇ ਗੁਰੂ ਹੋਣਗੇ, ਨਾਲੇ ਦੋਹਿਤਾ ਬਾਣੀ ਕਾ ਬੋਹਿਥਾ, ਦੋਤਰੇ ਲੱਗਦੇ ਸਨ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ ਵੀ ਇਹ ਬਾਣੀ ਦੇ ਬਹੁਤ ਜਹਾਜ਼ ਰੂਪ ਹੋਣਗੇ, ਗੁਰਬਾਣੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰਨਗੇ। ਸੋ ਪਹਿਲਾਂ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਜੋ ਰਚਨਾ ਰਚੀ ਹੋਈ ਸੀ, ਜਦੋਂ ਪਰਖ ਕਰਕੇ ਦੂਜੇ ਸਰੂਪ ਨੂੰ ਗੁਰਤਾਗਤੀ ਦੇਣ ਲੱਗਦੇ ਸਨ ਅਤੇ ਨਾਲ ਹੀ ਉਹ ਗੁਰਬਾਣੀ ਵੀ ਸੌਂਪ ਦਿਆ ਕਰਦੇ ਸਨ, ਉਹ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਇਸ ਤਰ੍ਹਾਂ ਹੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਤੀਸਰੇ ਪਾਤਸ਼ਾਹ ਜੀ ਨੂੰ ਸੌਂਪ ਦਿੱਤੀਆਂ ਪੋਥੀਆਂ, ਤੀਸਰੇ ਪਾਤਸ਼ਾਹ ਜੀ ਨੇ ਫਿਰ ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ, ਅਤੇ ਉਹੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਿਰ ਗੁਰਤਗਦੀ 'ਤੇ ਬਿਰਾਜਮਾਨ ਹੋ ਕੇ ਇਹ ਕਾਰਜ ਆਰੰਭਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਤਿਗੁਰਾਂ ਦੀ ਜਿਹੜੀ ਗੁਰਬਾਣੀ, ਉਸਨੂੰ ਇਕੱਤਰ ਕਰਨ ਦਾ ਵੀ ਹਮੇਸ਼ਾ ਲਈ ਇਹ ਸੰਗਤਾਂ ਦਾ ਉਦੇਸ਼ਾਂ ਨਾਲ ਹੀ ਉਧਾਰ ਹੁੰਦਾ ਹੈ। ਜਿਹੜਾ ਕੋਈ ਕਮਾ ਲਵੇਗਾ ਉਸਦਾ ਉਧਾਰ ਹੋ ਜਾਏਗਾ, ਚਾਹੇ ਵਿਅਕਤੀਗਤ ਸਰੂਪ ਧਾਰਿਆਂ ਤੋਂ ਅਤੇ ਚਾਹੇ ਉਹ ਲਿਖਿਆ ਤੋਂ। ਨਾਲੇ ਅੱਗੇ ਜੋ 10 ਰੂਪ ਧਾਰਨ ਕਰਨੇ ਅਤੇ ਕਲਯੁਗ ਦੇ ਜੀਵਨ ਦੇ ਉਧਾਰ ਵਾਸਤੇ ਇਹ ਮਰਿਆਦਾ ਸਥਾਪਨ ਕਰਨੀ ਹੈ ਵੀ ਉਪਦੇਸ਼ ਹੋਈ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਇਹ ਅਸੀਂ ਨਹੀਂ ਉਪਦੇਸ਼ ਦਿੰਦੇ, ਸਾਡੇ ਉਪਦੇਸ਼ ਨਹੀਂ, ਇਹ ਵਾਹਿਗੁਰੂ ਪਰਮੇਸ਼ਰ ਦੇ ਉਪਦੇਸ਼ ਹਨ। ਸਦਾ ਸਦਾ ਹੀ ਅਤੇ ਵਾਹਿਗੁਰੂ ਪਰਮੇਸ਼ਰ ਤੋਂ ਨਿਰੂਪ ਸਰੂਪ ਹੈ, ਰੂਪ ਰੰਗ ਰੇਖ ਤੋਂ ਰਹਿਤ ਹੈ, ਪਰ ਉਹ ਕਰਤਾ ਪੁਰਖ ਵੀ ਹੈ, ਆਪਣੀ ਇੱਛਾ ਦੇ ਅਨੁਸਾਰ ਸ੍ਰਿਸ਼ਟੀ ਨੂੰ ਕਰਦਾ ਵੀ ਹੈ, ਉਸਦੀ ਦੇਖਭਾਲ ਵੀ ਕਰਦਾ ਹੈ। ਅਖੀਰ 'ਤੇ ਜਿਸ ਵੇਲੇ ਉਹਦੀ ਇੱਛਾ ਹੁੰਦੀ ਹੈ ਤਾਂ ਸਾਰੇ ਨੂੰ ਸੰਕੋਚ ਵੀ ਕਰ ਲੈਂਦਾ ਹੈ। ਜਿੱਥੇ ਸ੍ਰਿਸ਼ਟੀ ਨਾਨਾ ਤਰ੍ਹਾਂ ਦੀ ਰਚੀ ਹੋਈ ਹੈ, ਉੱਥੇ ਸਭ ਤਰ੍ਹਾਂ ਦੇ ਰਾਜਸੀ, ਤਾਮਸੀ ਅਤੇ ਸਤੋਮਈ ਜੀਵ ਵੀ 84 ਲੱਖ ਵੀ ਬਣਾਏ ਹੈ ਮਨੁੱਖ ਸ੍ਰਿਸ਼ਟੀ ਦੇ ਅੰਦਰ। ਫਿਰ ਭਗਤ ਸੰਤ ਵੀ ਉਹ ਵਾਹਿਗੁਰੂ ਪਰਮੇਸ਼ੁਰ ਰਚਦਾ ਹੈ, ਜੈਸੇ ਸ੍ਰਿਸ਼ਟੀ ਦੇ ਉਧਾਰ ਵਾਸਤੇ ਵੀ ਹਮੇਸ਼ਾ ਜਿਨ੍ਹਾਂ ਨੇ ਆਪ ਗੁਰੂ ਦੀ ਸ਼ਰਨ ਲੈ ਕੇ ਭਗਤੀ ਕੀਤੀ ਹੋਵੇ ਅਤੇ ਵਾਹਿਗੁਰੂ ਦੀ ਕਿਰਪਾ ਨਾਲ ਉਹਨਾਂ ਨੂੰ ਗਿਆਨ ਹੋਇਆ ਹੋਵੇ, ਅਤੇ ਉਹਨਾਂ ਦਾ ਫਿਰ ਪਹਿਰਾ ਲਾ ਰੱਖਦਾ ਵੀ ਤੁਸੀਂ ਇਹ ਉਪਦੇਸ਼ ਦੇਣਾ ਹੈ। ਉਹਨੂੰ ਕਹਿੰਦੇ ਸਾਧ ਸੰਗਤ। ਜਿਸ ਤਰ੍ਹਾਂ ਸੰਗਤ ਕਿੰਨੀ ਖਾਲਸਾ ਮਨਮੁਖੀ ਦੁਹੇਲਾ, ਜਿਹੜੀ ਸਾਧ ਸੰਗਤ ਹੈ ਉਹ ਗੁਰੂ ਮਹਾਰਾਜ ਜੀ ਦੇ ਲੜਨ ਆਉਂਦੀ ਹੈ, ਸੱਚੇ ਗੁਰਾਂ ਦੇ ਤੇ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਫੇਰ ਜੋੜ ਦਿੰਦੇ ਹੈ, ਇੱਕ ਰੂਪ ਹੀ ਕਰ ਦਿੰਦੇ ਹੈ। ਅਤੇ ਹੈ ਵਾਹਿਗੁਰੂ ਪਰਮੇਸ਼ਰ ਹੀ ਕਰਤਾ ਪੁਰਖ ਹੈ, ਨਿਰਭਉ ਹੈ, ਨਿਰਵੈਰ ਹੈ, ਅਕਾਲ ਮੂਰਤ ਹੈ, ਅਜੂਨੀ ਹੈ, ਸਹਿਭੰਗ ਹੈ। ਅਤੇ ਉਹੀ ਸਭ ਸ੍ਰਿਸ਼ਟੀ ਦੇ ਅੰਦਰ ਚੇਤਨ ਸਰੂਪ ਹੈ। ਅਤੇ ਉਹੀ ਫਿਰ ਵਿਸ਼ੇਸ਼ ਜੈਸੇ ਜੋਤ ਰੂਪ ਹਰ ਆਪ ਨੂੰ ਨਾਨਕ ਕਹਾਇਓ ਉਹ ਧਾਰਨ ਕਰਦਾ ਹੈ, ਉਹਨਾਂ ਨੂੰ ਗੁਰੂ ਸਰੂਪ ਕਹਿੰਦੇ ਹੈ। ਉਹ ਵਿਅਕਤੀਗਤ ਹੁੰਦੇ ਹੈ, ਪਰ ਸ਼ੁੱਧ ਮਾਇਆ ਇੱਛਾ ਦੇ ਨਾਲ ਉਹ ਸਰੀਰ ਸਰੂਪ ਧਾਰਨ ਕੀਤੇ ਹੁੰਦੇ ਹੈ। ਉਹਨਾਂ ਨੂੰ ਕੋਈ ਐਸਾ ਕਿਸੇ ਸਮੇਂ ਦੇ ਵਿੱਚ ਵੀ ਕੋਈ ਸੰਸਾਰੀ ਜੀਵਾਂ ਵਾਂਗੂ ਚੱਕਰ ਗੇੜ ਨਹੀਂ ਹੁੰਦਾ, ਸਗੋਂ ਜਨਮ ਮਰਨ ਦੇ ਚੱਕਰ ਗੇੜ ਦੇ ਵਿੱਚੋਂ ਕੱਢਣ ਵਾਸਤੇ ਹੀ ਉਹ ਪਰਮ ਪਵਿੱਤਰ ਸਰੂਪ ਹੁੰਦੇ ਹਨ। ਸੋ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਤੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਫਰਕ ਦੇ ਕੇ ਵੀ ਗੁਰਤਾ ਹੋਣੀ ਚਾਹੀਦੀ। ਦੋ ਸਾਹਿਬਜ਼ਾਦੇ ਹੋਰ ਵੀ ਸੀ, ਹੋਰ ਵੀ ਸਿੱਖ ਸੰਗਤਾਂ ਸਨ, ਪਰ ਸਤਿਗੁਰੂ ਅਰਜਨ ਅਤੇ ਬੀਬੀ ਭਾਨੀ ਜੀ ਨੇ ਇੰਨੀ ਗੁਰੂ ਅਮਰਦਾਸ ਪਿਤਾ ਜੀ ਦੀ ਸੇਵਾ ਕੀਤੀ। ਇੱਕ ਦਿਨ ਪ੍ਰਸੰਨ ਹੋ ਕੇ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ, ਜੋ ਤੂੰ ਮੰਗਣਾ ਮੰਗ। ਅਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਗੁਰਤਾ ਗੱਦੀ ਤਾਂ ਦਿੱਤੀ ਹੋਈ ਸੀ। ਅਤੇ ਬੀਬੀ ਨੇ ਕਿਹਾ ਬਈ ਗੁਰੂ ਘਰ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਸਾਰੀ ਸ੍ਰਿਸ਼ਟੀ ਦੇ ਵਿੱਚ ਜੋ ਵੀ ਕੋਈ ਹੁਕਮ ਦੇ ਵਿੱਚ ਪੂਰਾ ਉਤਰੇ ਉਹ ਇਸ ਪਦਵੀ 'ਤੇ ਪ੍ਰਾਪਤ ਹੋ ਸਕਦਾ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ, ਉਹਨਾਂ ਦੇ ਵੀ ਦੋ ਸਾਹਿਬਜ਼ਾਦੇ ਸਨ, ਬਾਬਾ ਸ਼੍ਰੀ ਜਨ ਜੀ ਅਤੇ ਲਖਮੀ ਦਾਸ ਜੀ, ਹੋਰ ਵੀ ਵੱਡੇ ਵੱਡੇ ਸਿੱਖ ਸਨ। ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਵੀ ਕੋਈ ਘੱਟ ਨਹੀਂ ਸਨ, ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨਾਂ ਤੋਂ ਭਰੋਸਾਏ ਹੋਏ ਇਸ ਐਸੀ ਪਦਵੀ ਨੂੰ ਪ੍ਰਾਪਤ ਹੋਏ ਹੋਏ ਸਨ। ਪਰ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਨੂੰ ਇਹ ਸੰਦੇਹ ਨਾ ਰਹਿ ਜਾਏ ਵੀ ਜਾਂ ਕਿਸੇ ਮੋਹ ਮਮਤਾ ਵਿੱਚ ਜਾਂ ਕਿਸੇ ਹੋਰ ਦੇ ਨਾਲ ਵੀ ਉਹ ਸੇਵਾ ਕਰਦਾ ਉਹ ਲੈ ਗਿਆ, ਉਹ ਪਰਖ ਕਰਕੇ ਜਿਹੜਾ ਹੁਕਮ ਮੰਨੇ, ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਦਾ ਜਾਏ ਸੀ। ਚਾਹੇ ਕੋਈ ਸਿੱਖ ਹੈ, ਚਾਹੇ ਗੁਰੂ ਹੈ, ਚਾਹੇ ਕੋਈ ਭਗਤ ਹੈ, ਚਾਹੇ ਕੋਈ ਗਿਆਨੀ ਹੈ, ਚਾਹੇ ਕੋਈ ਬ੍ਰਹਮ ਗਿਆਨੀ ਹੈ, ਉਹਨੂੰ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਹੁਕਮ ਦੇ ਵਿੱਚ ਚੱਲਣਾ ਪਏਗਾ। ਹੋਰ ਕਈ ਐਸੇ ਮਤ ਮਤੰਤਰ ਹਨ, ਉਹ ਕਹਿੰਦੇ ਵੀ ਉਹ ਸੁਤੰਤਰ ਹੋ ਜਾਂਦੇ ਹੈ, ਕਿਸੇ ਦੀ ਹੈ ਤਾਂ ਸੁਤੰਤਰ ਹੀ ਜਨਮ ਮਰਨ ਤੋਂ ਰਹਿਤ ਨੇ, ਪਰ ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਦੀ ਇਹ ਰਚਨਾ ਰਚੀ ਹੋਈ ਹੈ ਸਾਰੀ ਸ੍ਰਿਸ਼ਟੀ, ਉਨਾ ਚਿਰ ਵਾਹਿਗੁਰੂ ਪਰਮੇਸ਼ਰ ਦੇ ਦਾਸ ਹੀ ਬਣੇ ਰਹਿਣਾ ਅਤੇ ਹੁਕਮ ਮੰਨਣਾ। ਮਨ ਬਾਣੀ ਸਰੀਰ ਕਰਕੇ ਇਹ ਸਿੱਖਿਆ ਦੇਣ ਵਾਸਤੇ ਠੀਕ ਹੈ। ਜਦੋਂ ਕਈ ਐਸੇ ਵਾਕ ਹਨ ਸਤਿਗੁਰੂ ਮਹਾਰਾਜ ਜੀ ਦੇ ਗੁਰਬਾਣੀ ਦੇ ਅੰਦਰ ਆਉਂਦੇ ਹੈ, ਪਰ ਕਈ ਸਥੂਲ ਦ੍ਰਿਸ਼ਟੀ ਦੇ ਨਾਲ ਸਥੂਲ ਬੁੱਧੀ ਵਾਲੇ ਜਾਂ ਕਈ ਜਾਣ ਬੁੱਝ ਕੇ ਜਿਸ ਤਰ੍ਹਾਂ ਕਿ ਜਿਸ ਨੂੰ ਵਾਹਿਗੁਰੂ ਦਾ ਗਿਆਨ ਹੋ ਜਾਏ, ਆਪ ਵਾਹਿਗੁਰੂ ਕਿਰਪਾ ਕਰ ਦੇਵੇ, ਅਤੇ ਅਰਥ ਤਾਂ ਉਹਦਾ ਇਹ ਹੈ ਕਿ ਉਸਦਾ ਆਤਮਾ ਜਿਹੜਾ ਹੈ ਉਹ ਜੀਵ ਭਾਵ ਦੂਰ ਹੋ ਕੇ ਪਹਿਲਾਂ ਹੀ ਪਰਮੇਸ਼ੁਰ ਦੀ ਜੋਤ ਹੈ ਘਟਾਂ ਘਟਾਂ ਵਿੱਚ ਵਸ ਰਿਹਾ ਹੈ, ਅਤੇ ਉਸਨੇ ਆਪਣੀ ਮਾਇਆ ਅਨੁਸਾਰ, ਇੱਛਾ ਅਨੁਸਾਰ, ਕੁਦਰਤ ਅਨੁਸਾਰ ਸਾਰੇ ਜੀਵਾਂ ਦੀ ਰਚਨਾ ਕੀਤੀ ਹੈ, ਅਤੇ ਨਾਲ ਜੀਵ ਜੀਵ ਤਾਂ ਹੀ ਹੋ ਸਕਦਾ ਜਿਸ ਦੇ ਅੰਦਰ ਇਹ ਅਨੁਭਵ ਹੋਵੇ, ਹਾਲੇ ਦੂਸਰੀਆਂ ਜੀਵਨਾਂ ਦੇ ਵਿੱਚ ਨਹੀਂ ਉਹਨਾਂ ਨੂੰ ਗਿਆਨ ਹੈ, ਪਸ਼ੂ ਪੰਛੀਆਂ ਦੇ ਤਾਂ ਵੀ ਅਸੀਂ ਕੀ ਹਾਂ ਅਤੇ ਕੀ ਕਰਨਾ ਹੈ। ਇਸ ਮਨੁੱਖਾਂ ਦੇ ਅੰਦਰ ਹੀ ਸਾਨੂੰ ਵਿਚਾਰ ਹੁੰਦੇ ਹੈ ਕਿ ਮੈਂ ਕੀ ਹਾਂ, ਮੈਂ ਕਰਨਾ ਕੀ ਹੈ। ਉਹ ਵੀ ਜਨਮ ਤੋਂ ਤਾਂ ਕਾਫੀ ਸਮਾਂ ਬਾਅਦ ਇਸ ਨੂੰ ਕੋਈ ਸੁਰਤ ਹੀ ਨਹੀਂ ਹੈ। ਮਾਤਾ ਦੇ ਉਦਰ ਦੇ ਵਿੱਚ ਵੀ ਵਾਹਿਗੁਰੂ ਪਰਮੇਸ਼ਰ ਆਪ ਹੀ ਇਹਨੂੰ ਸੱਤਾ ਦੇ ਕੇ ਜਾਂ ਆਪ ਹੀ ਉਹ ਮਾਤਗਰਮ ਹੈ ਆਪਨ ਸਿਮਰਨ ਦੇ ਤੈ ਤੁਮ ਰਾਖਣ ਹਾਰੇ। ਕੁਛ ਤਾਂ ਹੈ ਨਹੀਂ, ਜਿਹੜੀ ਹੁਣ ਕੋਈ ਮਾਤਾ ਹੈ ਜਿਹਨੂੰ ਕੋਈ ਸੰਗਤ ਨਹੀਂ ਹੈ, ਹੋਰ ਨਹੀਂ ਹੈ, ਉਹ ਆਪ ਹੀ ਨਹੀਂ ਜਪਦੀ ਅਤੇ ਉਹ ਅੰਦਰ ਲੈਂਦੇ ਕਿ ਉਹਨੂੰ ਜਪਾ ਦੇਣਾ। ਨਾ ਉਹ ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਕਲਾ ਸ਼ਕਤੀ ਹੈ ਜਾਂ ਜਿਸ ਤਰ੍ਹਾਂ ਉਸਦੀ ਰਜ਼ਾ ਹੈ, ਉੱਥੇ ਹਰ ਵੇਲੇ ਹੀ ਸਿਮਰਨ ਚੱਲਦਾ ਰਹਿੰਦਾ ਹੈ। ਔਰ ਇਹ ਦਿਖਾਉਣਾ ਵੀ ਉੱਥੇ ਵੀ ਇਸ ਤਰ੍ਹਾਂ ਇਸ ਸੰਸਾਰ ਦੇ ਵਿੱਚ ਵੀ ਜੋ ਕੋਈ ਪੂਰਨ ਗੁਰੂ ਦੀ ਸ਼ਰਨ ਲੈ ਲਏਗਾ ਉਸ 'ਤੇ ਕਿਰਪਾ ਹੋ ਜਾਏਗੀ, ਉਹਦਾ ਵੀ ਹਰ ਵੇਲੇ ਹੀ ਸਿਮਰਨ ਚੱਲਦਾ ਰਹੂਗਾ। ਅਤੇ ਸਿਮਰਨ ਦੀਆਂ ਵੀ ਅੱਗੇ ਅਵਸਥਾਵਾਂ ਹਨ ਅਤੇ ਉਸ ਅਵਸਥਾ ਦੇ ਵਿੱਚ ਟਿਕਿਆ ਰਹੂਗਾ ਜਿੱਥੇ ਕੋਈ ਉਸਨੂੰ ਲਿਵਲੀਨਤਾ ਹੀ ਨਿਰੰਕਾਰ ਦੇ ਵਿੱਚ ਹੀ ਲਿਵਲੀਨਤਾ ਰਹੂਗੀ ਉਸਦੀ, ਤਾਂ ਹੀ ਉਹ ਉੱਥੇ ਇੰਨਾ ਸਮਾਂ ਬਤੀਤ ਹੋ ਜਾਂਦਾ ਹੈ। ਨਹੀਂ ਤਾਂ ਕਿਸੇ ਨੂੰ ਮੂਢਾ ਜਾਂ ਪੁੱਠਾ ਲਟਕਾ ਦਿਓ, ਥੋੜ੍ਹੇ ਸਮੇਂ 'ਚ ਉਹਦਾ ਬੜਾ ਔਖੇ ਹੋ ਜਾਂਦਾ, ਘਬਰਾਉਂਦਾ ਹੈ ਚਿੱਤ, ਅਤੇ ਅਖੀਰ 'ਤੇ ਸਮਾਪਤੀ ਹੋ ਜਾਂਦਾ। ਉਹ ਵਾਹਿਗੁਰੂ ਪਰਮੇਸ਼ਰ ਦੀ ਐਸੀ ਰਜ਼ਾ ਹੈ। ਇਹ ਸਤਿਗੁਰੂ ਮਹਾਰਾਜ ਜੀ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵਿਚਾਰ ਸੀ ਵੀ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪਹਿਲਾਂ ਤਾਂ ਇੱਥੇ ਇਹ ਪਰਮੇਸ਼ਰ ਦਾ ਰੂਪ ਜਿਹੜਾ ਹੈ ਜਾਂ ਸਰੂਪ ਹੈ ਉਹਨੂੰ, ਜਿਹਨੂੰ ਇਹਦਾ ਅਰਥ ਹੋਵੇ ਉਹਨੂੰ ਸਮਝਣਾ ਚਾਹੀਦਾ ਵੀ ਪਰਮੇਸ਼ਰ ਦਾ ਸਰੂਪ ਕੀ ਹੈ। ਅਤੇ ਜਿਹਨੂੰ ਵਾਹਿਗੁਰੂ ਪਰਮੇਸ਼ਰ ਨੇ ਬ੍ਰਹਮ ਪਰਮੇਸ਼ਰ ਨੂੰ ਕਹਿੰਦੇ ਹੈ, ਗਿਆਨ ਗਿਆਨੀ ਕਹਿੰਦੇ ਜਿਹਨੂੰ ਉਸਦਾ ਗਿਆਨ ਹੋਇਆ ਹੋਵੇ, ਅਤੇ ਜਿਹਦਾ ਅਗਿਆਨ ਦੂਰ ਹੋਇਆ ਹੋਵੇ ਉਹਨੂੰ, ਉਹਦਾ ਜਿਹੜਾ ਗਿਆਨੀ ਉਹਦਾ ਅਗਿਆਨ ਵੀ ਦੂਰ ਹੋਇਆ ਹੋਊਗਾ, ਅਤੇ ਵਾਹਿਗੁਰੂ ਪਰਮੇਸ਼ਰ ਵਾਲੇ ਉਹਦੇ 'ਚ ਪੈ ਪਾਹੂ ਕੋ ਦੇਤ ਨੈ ਪੈਮਾਨਤ ਆਨ ਕਉ ਨਾਨਕ ਸੁਣਰੇ ਮਨ ਗਿਆਨੀ ਤਾਹੇ ਬਖਾਨ। ਦੁਨੀਆਂ ਵਿੱਚ ਤਾਂ ਸਧਾਰਨ ਲੋਕ ਹੈ ਵੀ ਗਿਆਨੀ 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 ਜੀ ਆਓ ਜੀ, ਜਿੱਥੇ ਕੋਈ ਬਹੁਤੇ ਖੁੱਲ੍ਹੇ ਲੋਕ ਨੇ, ਖਾਂਦੇ ਪੀਂਦੇ ਨੇ, ਮਾੜੇ ਜਿਹੇ ਕਿਸੇ ਦੇ ਦਾੜੀ ਕੇਸ ਰੱਖੇ ਹੋਣ ਉਹਨੂੰ ਗਿਆਨੀ ਕਹੀ ਜਾਂਦੇ ਹੈ, ਜਾਂ ਕੋਈ ਸੰਸਾਰੀ ਪੜ੍ਹਨ ਪੜ੍ਹਾਉਣ ਦੀਆਂ ਡਿਗਰੀਆਂ ਜਿਹੜੀਆਂ ਨੇ ਉਹਨਾਂ ਨੂੰ ਲੈ ਦੀ ਗਿਆਨੀ, ਇਹ ਵੀ ਗਿਆਨੀ ਹੈ ਨਾ। ਇੱਥੇ ਉਹ ਜਿਹਨੂੰ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਹੋਇਆ ਹੋਵੇ ਅਤੇ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਤੋਂ ਬਿਨਾਂ ਗਿਆਨ ਹੁੰਦਾ ਨਹੀਂ, ਉਸਦੀ ਕਿਰਪਾ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ। ਭਗਤੀ ਤੋਂ ਕਠਿਨ ਹੈ, ਇਹ ਗੁਣ ਵੀ ਜਿਹੜੇ ਨੇ ਉਸੇ ਦੇ ਵਿੱਚ ਉਸਦੀ ਕਿਰਪਾ ਨਾਲ ਉਹਦੀ ਵਿਧੀ ਜ਼ਰੂਰ ਬਣਾਈ ਹੋਈ ਹੈ ਭਗਤੀ ਕਰਨ ਦੀ, ਗੁਣਾਂ ਦੇ ਸ੍ਰੇਸ਼ਟ ਗੁਣ ਜਿਹੜੇ ਵਾਹਿਗੁਰੂ ਵਿੱਚ ਉਹਨਾਂ ਦੀ ਪ੍ਰਾਪਤੀ ਦੀ, ਉਹ ਹੈ ਸੰਗਤ। ਉਹ ਸੰਗਤ ਦੇ ਵਿੱਚ ਜਾਈਏ ਫਿਰ ਪਤਾ ਲੱਗਦਾ ਹੈ, ਹੌਲੀ ਹੌਲੀ ਪਤਾ ਲੱਗਣ ਤੋਂ ਪਹਿਲਾਂ ਤਾਂ ਦੇਖ ਲਓ ਬਚਪਨ ਦੇ ਵਿੱਚ ਤਾਂ ਕੋਈ ਸੂਝ ਨਹੀਂ ਹੁੰਦੀ, ਕਾਫੀ ਚਿਰ ਬੋਲਦਾ ਬਾਲਦਾ ਵੀ ਨਹੀਂ ਹੈ। ਆਪਣਾ ਸਰੀਰ ਮਾਤਾ ਦੇ ਤੋਂ ਬਾਹਰ ਜਨਮ ਉਤਾਰ ਕੇ ਬਸ ਠੀਕ ਹੀ ਹੈ, ਸੁਣ ਮੰਨੀ ਹੈ, ਨਾ ਕੋਈ ਬੋਲ ਸਕਦਾ ਨਾ ਪਾਸਾ ਵੀ ਨਹੀਂ ਲੈ ਸਕਦਾ। ਹੋਰ ਤਾਂ ਕੀ ਹੈ, ਮਾਤਾ ਹੀ ਪਾਸਾ ਬਦਲਾਉਂਦੀ ਹੈ, ਉਹੀ ਹਿਸਾਬ ਦੇ ਨਾਲ ਉਹਦੇ ਸਾਰੇ ਪ੍ਰਬੰਧ ਕੀਤੇ ਵਾਹਿਗੁਰੂ ਪਰਮੇਸ਼ਰ ਨੇ ਮਾਤਾ ਦੇ ਸਰੀਰ ਦੇ ਵਿੱਚ, ਦੁੱਧ ਦੇ ਹੋਰ ਦੇ ਚੀਜ਼ ਦੇ ਮਾਤਾ ਨੂੰ ਸਮਝ ਸੂਝ ਦਿੱਤੀ ਹੈ, ਉਹਦੀ ਪਾਲਣਾ ਹੁੰਦੀ ਹੈ। ਅਤੇ ਸਭ ਮਾਤਾ ਪਿਤਾ ਸਾਰੀ 84 ਲੱਖ ਜੂਨ ਜਿਤਨੇ ਵੀ ਪਤੀ ਸਤੀ ਦੇ ਰੂਪ ਦੇ ਵਿੱਚ ਹੈ, ਉਹ ਵਾਹਿਗੁਰੂ ਪਰਮੇਸ਼ਰ ਨੇ ਬਣਾਈ ਹੈ। ਇੱਥੇ ਤਾਂ ਪੁਰਖ ਅਤੇ ਇਸਤਰੀ ਦਾ ਆਪੋ ਵਿੱਚ ਹੀ ਗੁਰਮਤ ਦੇ ਧਰਮ ਦੇ ਅਨੁਸਾਰ ਸੰਯੋਗ ਹੋਣ ਤੋਂ ਉਹ ਪਤੀ ਸਤਨੀ ਪਤਨੀ ਅਤੇ ਉਹ ਪਤੀ ਹੁੰਦਾ ਹੈ। ਅਤੇ ਸਾਰੇ ਜਿੰਨੇ ਵੀ ਪਤੀ ਸਤੀ ਮਨੁੱਖਾਂ ਦੇ ਵਿੱਚ ਉਸੇ ਨੇ ਹੀ ਪਹਿਲਾਂ ਪੈਦਾ ਕੀਤੇ ਨੇ, ਕੋਈ ਉਹਨੂੰ ਤਾਂ ਐਸੀ ਲੋੜ ਨਹੀਂ ਹੈ, ਉਹਦੀ ਤਾਂ ਇੱਛਾ 'ਚ ਫੁਰਨੇ 'ਚ ਹੀ ਹੈ। ਕੀਤਾ ਪਸਾਓ ਇੱਕ ਕਵਾਬ ਦਿਸਦੇ ਹੋਏ ਲੱਖ ਦਰੀਆ, ਕਹਿੰਦੇ ਕਿਵੇਂ ਅਤੇ ਕਿਉਂ ਕੀਤਾ, ਕੁਦਰਤ ਉਹਦੀ ਸ਼ਕਤੀ ਐਸੀ ਹੈ। ਕਵਨ ਕਹਾ ਵਿਚਾਰ, ਉਹਦੀ ਸ਼ਕਤੀ ਦਾ ਅਸੀਂ ਵਿਚਾਰ ਕੀ ਕਹਿ ਸਕਦੇ ਹਾਂ। ਉਹ ਸਾਰਾ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਾਤ ਜਾਣੇ ਕੌਣ ਕੂਚ, ਬਹੁਤ ਸੂਤਰ ਰੂਪ ਬਚਨਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਸਭ ਕੁਝ ਵਰਣਨ ਕਰ ਦਿੱਤਾ ਹੈ। ਹੁਣ ਇਹ ਜੋ ਸਤਿਗੁਰੂ ਮਹਾਰਾਜ ਜੀ ਨੇ ਸਿੱਖਿਆ ਦੇਣ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਅਤੇ ਗੁਰੂ ਘਰ ਦੀ ਮਰਿਆਦਾ ਵਾਹਿਗੁਰੂ ਪਰਮੇਸ਼ਰ ਦੀ ਹੈ, ਪਹਿਲਾਂ ਵੀ ਜੋ ਕੁਛ ਕਿਸੇ ਨੇ ਸੰਸਾਰ ਨੂੰ ਸਿੱਖਿਆ ਦੇਣੀ ਹੈ, ਪ੍ਰਚਾਰ ਕਰਨਾ ਹੈ, ਪਹਿਲਾਂ ਉਹਨੂੰ ਆਪ ਕਮਾਓ। ਜੇ ਵੀ ਸੱਚ ਬੋਲੋ ਪਹਿਲਾਂ ਆਪ ਸੱਚ ਬੋਲੋ, ਫਿਰ ਝੂਠ ਨਾ ਬੋਲੋ, ਕਿਸੇ ਨਾਲ ਠੱਗੀ ਵਗੀ ਨਾ ਮਾਰੋ, ਕਿਸੇ ਦਾ ਪਰਾਇਆ ਹੱਕ ਨਾ ਲਓ ਅਤੇ ਔਗੁਣਾਂ ਤੋਂ ਬਚੋ, ਖਾਣ ਪੀਣ ਵਾਲੀਆਂ ਜਿਹੜੀਆਂ ਭੈੜੀਆਂ ਚੀਜ਼ਾਂ ਉਹ ਨਾ ਖਾਓ। ਇਹ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਹੁਣ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਚੌਥੇ ਸਰੂਪ ਤੱਕ, ਫਿਰ ਆਪ ਪੰਜਵੇਂ ਸਰੂਪ ਤੱਕ, ਅਤੇ ਅੱਗੇ ਨੂੰ ਵੀ ਜੋ ਕੁਛ ਵਰਤਣਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ। ਉਸ ਸਮੇਂ ਬਹੁਤ ਸਾਰੇ ਲੋਕ ਐਸੇ ਵੀ ਸੀ ਜਿਹੜੇ ਕਵਿਤਾ ਬਣਾਉਣੀ ਉਹਨਾਂ ਤੋਂ ਪਰਮੇਸ਼ੁਰ ਵੱਲੋਂ ਗੁਣ ਹੈ ਜਾਂ ਰਾਗ ਹੈ ਜਾਂ ਕਵਿਤਾ ਹੈ, ਚੰਗੇ ਗੁਣ ਹੈ। ਇਹ ਵੀ ਦੋ ਤਰ੍ਹਾਂ ਦੀ ਹੈ ਸ੍ਰਿਸ਼ਟੀ ਦੇ ਅੰਦਰ, ਇੱਕ ਤਾਂ ਭਗਤੀ ਦਾ ਪੱਖ ਹੈ, ਇੱਕ ਆਪਣੇ ਸੰਸਾਰ ਦੇ ਵਿੱਚ ਸ਼ਬਦ ਸਵਰ ਸਰੂਪ ਰਸ ਗੰਧ ਇਹ ਵਿਸ਼ੇ ਪੱਖ ਹੈ, ਇਹਨਾਂ ਨੂੰ ਵਿਸ਼ੇ ਕਹਿ ਦਿੰਦੇ ਆ। ਇੱਕ ਇਹ ਵੀ ਹੈ, ਉਹਦੇ ਵਿੱਚ ਵੀ ਕਵਿਤਾ ਬਣਦੀ ਹੈ, ਬਣਾਉਣ ਵਾਲੇ ਬਣਾ ਦਿੰਦੇ ਹੈ, ਰਾਗ ਵੀ ਕਰਦੇ ਹੈ, ਪਰ ਉਹ ਆਪੋ ਆਪਣਾ ਫਲ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਔਰ ਇਹ ਬਣਿਆ ਹੀ ਰਹਿੰਦਾ ਅਤੇ ਬਣਿਆ ਹੀ ਰਹਿਣਾ। ਹਾਂ, ਜੇ ਕਿਸੇ ਨੇ ਇਸ ਨੂੰ ਦੂਰ ਕਰਨਾ ਹੋਵੇ ਇਸ ਦੁਬਧਾ ਨੂੰ, ਤਾਂ ਫਿਰ ਉਹ ਸਾਧ ਸੰਗਤ ਕਰੇ, ਗੁਰੂ ਦੀ ਸ਼ਰਨ ਲਵੇ ਅਤੇ ਸਤਿਗੁਰੂ ਸਾਹਿਬ ਜੀ ਗਿਆਨ ਬਖਸ਼ਿਸ਼ ਕਰ ਦੇਣ। ਗਿਆਨ ਦੀਆਂ ਵੀ ਅੱਗੇ ਵਿਵਸਥਾ ਹਨ, ਜਿਸ ਤਰ੍ਹਾਂ ਜੀਵਨ ਮੁਕਤੀ ਦੀ ਵਿਵਸਥਾ ਹੈ ਔਰ ਵਿਦੇਹ ਮੋਕਸ਼ ਦੀ ਵਿਵਸਥਾ ਹੈ, ਉਹਨਾਂ ਦੇ ਵੱਖੋ ਵੱਖਰੇ ਲੱਛਣ ਹਨ। जैसे सत्वापत ज्ञान की अवस्था सद्दी प्राप्ति असंख्यक पदार्थ भाव ये अगे तो अगे फिर समाधि के विच गुणियां व्यवस्था हैं जिस तरह आप सतगुरु साहब जो ना दुख में दुख नहीं माने वह वाहिगुरु परमेश्वर की कृपा नाल ही होंगे। तो इं लोग उस वेले बहुत सारे आप अपने टप्पे बना के गुरु नानक साहब जी का नाम रखने लग पे ते बनाउणी कविता आप ते इं फिर जे ऐसे लोग जिन्हों की कमाई नहीं है उस अवस्था से पुजे नहीं है आप ही कच्चे ने तो उन्होंने कच्चाई जी है वह किस तरह लोगों को तार दूगी देख के लोग रक्षा दिती ये शुद्ध ऐसा ना हो। इस करके श्री गुरु ग्रंथ साहिब महाराज जी की रचना ये की ते नाल इस दे विच एक होर बहुत विलक्षणता की सतगुरु महाराज जी ने जिसले सतगुरु हरगोबिंद साहिब महाराज जी के ताई गुरता गद्दी सतगुरु साहिब जी ने पहला ये जिहड़ा पाणा वरतौना पूरी तरह नहीं खोल के दसिया गुप्त रूप दे विची ये सतगुरु हरगोबिंद साहिब महाराज जी दे ताई जो जिथे श्री गुरु ग्रंथ साहिब जी का सुखासन हुंदा है इत्थे बाबा बुढ़ा साहिब जी नूं लै के ते आप वो गुरता गद्दी की मर्यादा कर दिती जिस वेले शहादत देण वास्ते सतगुरु साहिब जी अगे तैयार हो के गए ते बाबा बुढ़ा साहिब जी ने कहा भी सातों बाद तुसीं इह संगतां दे विच मर्यादा कर देनी जिहड़ी तिलक लाउण दी जां जिवें बाबा बुढ़ा साहिब जी करदे सी वह भेटा देनी। गुरु हरगोबिंद साहिब महाराज जी ने पुछया कि सानू की आ गया। सतगुरु साहिब जी ने कहा भी तुसीं उही गुरु नानक साहिब जी दी गुरु अंगद साहिब गुरु अमरदास गुरु रामदास साहिब महाराज जी दी और साढ़े तई भी असं भी जो मर्यादा ये रखते रहे हैं गुरु नानक साहब जी की उही रखनी इनान पान सेवा भगती सिमरन ज्ञान ध्यान गुरु ज्ञान और ध्यान तत् सिंह तत् मिलाव है आत्म तत् दे ताई परम तत् दे नाल मेल देना नव परम तत्ंग तत्ंग स्वरूपे तो एक जड़ा है भी दुष्ट बहुत जिन्होंने गुरु नानक साहब जी की बख्शिश हुई सी इस समय की हुकूमत हुई बहुत गुरु घर नाल द्वेष कर लग पई है होर तो उन्होंने अपनी मन मर्जियां करनिया ही है इन्हों जे गुरु घर इस तरह संगतान समाप्त करना चाहते हैं ये क्यों वध फुल रही ने अगे तो अगे एक संसारी पक्ष जिस दे विच जिन्हू सियासत कह देंगे है दूजा है वह तो सियासत है एक है सत पक्ष परमेश्वर सत स्वरूप है भगती का पक्ष है ये पहले तो चले आए रहे जिहड़ा तो संसार दे विच लग जाए माया दे विच लग जाए वो तो सियासत है जे तो उस दे विच कोई अच्छा नेक पुरश होवे साध संगत करे जिवें जनक राजा होया तो वह तो बच सकते है या होर भगत बच सकते नहीं दूसरा नहीं बच सकता इस माया की लपेट तो हुण इस वेले पहला गुरु नानक साहब जी के उपदेश गुरु अंगद साहब जी उतना बहुत सतगुरु साहब जी गुप्त स्वरूप के ही रहे तीसरे पातशाह वेले फैलाव होया चौथे पातशाह के वेले फिर देख लो भी श्री अमृतसर साहब जी की रचना और इर्द गिर्द की जितनी भी धरती सी उस वेले के पातशाह ने वह भी महाराज इतने लंगर चले ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਸਾਨੂੰ ਹੁਕਮ ਨਹੀਂ ਹੈ, ਸਾਨੂੰ ਤਾਂ ਇਹ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਛਾ। ਰਾਤ ਕਾਰਨ ਤਨ ਸੰਚੀਏ ਪਲਕੇ ਚੱਲਣ ਹੋਏ, ਇੰਨੀ ਨਿਵਿਰਤੀ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਉਹ ਪੂਰਨ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਨਿਭਾਈ। ਕਿਉਂਕਿ ਜਿਹੜੇ ਕੋਈ ਚਾਹਵਾਨ ਪੁਰਸ਼ ਵੀ ਲੰਗਰ ਕਰੀਏ ਹੋਰ ਕਰੀਏ, ਉਹ ਇੱਕ ਦਿਨ ਦੀ ਰਸਦੀ ਲੈਣੀ ਹੈ ਜਾਂ ਵਾਰੀ ਨਾਲ ਲੈਣੀ ਹੈ, ਅਤੇ ਰਾਤਰੀ ਦੇ ਸਮੇਂ ਸਭ ਜਿਤਨਾ ਵੀ ਕੋਈ ਅੰਨ ਬਚਿਆ ਹੋਇਆ ਅਤੇ ਜਾਓ ਨਗਰ ਦੇ ਪਸ਼ੂਆਂ ਨੂੰ ਪਾ ਦਿਓ, ਹੋਰ ਪਾ ਦਿਓ, ਜਿਹੜਾ ਬਚੇ ਉਹ ਨਦੀ ਦੇ ਪ੍ਰਵਾਹ ਕਰ ਦਿਓ, ਆਪਣੀ ਜਲ ਜੰਤੂ ਖਾ ਜਾਣ। ਕਹਿੰਦੇ ਸਾਨੂੰ ਤਾਂ ਲੋੜ ਹੀ ਨਹੀਂ ਹੈ। ਪਾਤਸ਼ਾਹ ਨੇ ਕਿਹਾ ਜੇ ਹੋਰ ਜਿਸ ਵੇਲੇ ਇਹਨਾਂ ਦੀਆਂ ਵੀ ਕਮਜ਼ੋਰੀਆਂ ਹੁੰਦੀਆਂ ਨਾ, ਜਿਵੇਂ ਹਮਾਯੂ ਵੇਲੇ ਹੀ ਕਮਜ਼ੋਰੀ ਆ ਗਈ ਸੀ, ਫਿਰ ਉਹ ਆਇਆ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ, ਅਤੇ ਫਿਰ ਇਹਦੇ ਵਿੱਚ ਵੀ ਕਮਜ਼ੋਰੀ ਆ ਗਈ, ਪਰ ਫਿਰ ਸ਼ਰਨ ਆਇਆ ਅਤੇ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਉਲਟੇ ਕੰਮ ਨਾ ਕਰਿਆ ਕਰੋ, ਠੀਕ ਹੈ ਤੁਹਾਡੇ ਆਪਦੇ ਇਹ ਗੁਰੂ ਨਾਨਕ ਸਾਹਿਬ ਨੇ, ਜਿੰਨਾ ਚਿਰ ਨਿਆਂ ਕਰੋਗੇ ਉਨਾ ਚਿਰ ਰਾਜ ਰਹੂਗਾ, ਨਹੀਂ ਤਾਂ ਨਹੀਂ ਲੈਣਾ, ਨਹੀਂ ਤਾਂ ਸੀਸ ਦੇ ਕੇ ਲੈ ਲਾਂਗੇ। ਸੋ ਇਹ ਕਹਿੰਦੇ ਜੀ ਭੁੱਲਾਂ ਹੁੰਦੀਆਂ, ਗਲਤੀਆਂ ਹੁੰਦੀਆਂ, ਬਖਸ਼ ਦਿਓ। ਫਿਰ ਇਹਨੂੰ ਖੁਸ਼ ਹੋ ਕੇ ਮੈਂ ਕਿਹਾ ਜੀ ਇੱਥੇ ਜਿੰਨਾ ਸ਼੍ਰੀ ਅੰਮ੍ਰਿਤਸਰ ਸਾਹਿਬ ਦਾ ਇਲਾਕਾ ਆਲੇ ਦੁਆਲੇ ਦਾ ਹੈ ਉਹ ਸਭ ਇੱਥੇ ਲੰਗਰ ਵਾਸਤੇ, ਕਹਿੰਦੇ ਨਹੀਂ ਅਸੀਂ ਨਹੀਂ, ਸਾਨੂੰ ਨਹੀਂ ਹੁਕਮ ਹੈ। ਉਹ ਕਹਿੰਦੇ ਨਹੀਂ, ਜਿਸ ਤਰ੍ਹਾਂ ਦੀ ਤੁਹਾਡੀ ਬੀਬੀ ਲੜਕੀ ਹੈ ਇਸ ਤਰ੍ਹਾਂ ਦੀ ਮੇਰੀ ਹੈ, ਮੈਂ ਇਹਨੂੰ ਦਿੰਦਾ। ਕਿਉਂਕਿ ਅੱਗੇ ਉਸ ਇਲਾਕੇ ਦੇ ਵਿੱਚ ਸਭ ਕੁਛ ਕਾਰਜ ਹੋਣੇ ਸੀ, ਸਰੋਵਰ ਬਣਨੇ ਸੀ, ਸਭ ਫੈਲਾਓ ਹੋਣਾ ਸੀ, ਅਤੇ ਇਹ ਫਿਰ ਸਤਿਗੁਰੂ ਸਾਹਿਬ ਜੀ ਚੁੱਪ ਕਰ ਰਹੇ, ਇਹਦੇ 'ਚ ਹੁਣ ਕੀ ਕਹੀਏ। ਅਤੇ ਇਉਂ ਫੈਲਾਅ ਹੁੰਦਾ ਹੁੰਦਾ ਗੁਰੂ ਰਾਮਦਾਸ ਸਾਹਿਬ ਜੀ ਦੇ ਵੇਲੇ ਫਿਰ ਬਹੁਤੀ ਪ੍ਰਵਿਰਤੀ ਹੋਈ, ਸ਼ੁਰੂ ਹੋ ਗਈ ਪ੍ਰਵਿਰਤੀ, ਅੱਗੇ ਸਿੱਖੀ ਸੰਗਤਾਂ ਵੀ ਫੈਲਣੀਆਂ ਸ਼ੁਰੂ ਹੋ ਗਈਆਂ। ਅਤੇ ਨਹੀਂ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇਖੋ ਜਿੱਥੇ ਜਿੱਥੇ ਉਹਨਾਂ ਨੇ ਪ੍ਰਚਾਰ ਕੀਤਾ, ਵਾਹਿਗੁਰੂ ਦੇ ਲੜ ਲਾਇਆ, ਭੁਲੇਖੇ ਕੱਢੇ ਪੀਰਾਂ ਫਕੀਰਾਂ ਦੇ, ਸਿੱਧਾਂ ਲੋਕਾਂ ਦੇ, ਸਭ ਗੁਰੂ ਨਾਨਕ ਸਾਹਿਬ ਜੀ ਦੇ ਵਾਹਿਗੁਰੂ ਦੇ ਸਿੱਖ ਬਣਾਇਆ ਉਹਨਾਂ ਨੂੰ, ਸਾਰੀ ਦੁਨੀਆਂ ਨੂੰ ਹੀ ਕਰ ਦੇਣ ਸਿੱਖ। ਇਹ ਛੋਟੇ ਜਿਹੇ ਕੇਂਦਰ ਦੇ ਵਿੱਚ ਕੀ ਹੈ ਵੀ ਆਪਣੇ ਲੱਖਾਂ ਦੀ ਗਿਣਤੀ ਦੇ ਵਿੱਚ ਹੀ ਸਿੱਖ ਸੀਗੇ, ਫਿਰ ਹੁਣ ਕੋਈ ਕਰੋੜ ਕਹਿੰਦੇ ਆ, ਕੋਈ ਵੱਧ ਕਹਿੰਦੇ ਆ, ਉਹਦੇ ਵਿੱਚੋਂ ਵੀ ਸਿੱਖ ਕਿੰਨੇ ਕੁ ਹੈ। ਪਰਖ ਹੋਵੇ ਤਾਂ ਫਿਰ ਪਤਾ ਲੱਗਦਾ ਵੀ ਹਾਂ ਵੀ ਇਹ ਸਿੱਖ ਹੈ ਜਾਂ ਨਹੀਂ ਹੈ। ਸੋ ਸਿੱਖ ਸਿੱਖਾ ਬੰਧ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਪਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਉਹਦੇ ਲੱਛਣ ਵੀ ਕਰ ਦਿੱਤਾ ਵੀ ਉਹ ਹੈ ਸਿੱਖ। ਸੋ ਫਿਰ ਸ੍ਰੀ ਆਪਣੇ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ, ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨਾਲ ਹੀ ਵੀ ਤੁਸੀਂ ਉਸ ਥਾਂ 'ਤੇ ਜਾਣਾ, ਉਸ ਥਾਂ ਦਿਖਾ ਵੀ ਦਿੱਤਾ, ਇੱਥੇ ਸਰੋਵਰ ਰਚਨਾ ਸ਼ੁਰੂ ਕਰ ਦੇਣਾ ਇਹਦੀ ਸੇਵਾ। ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਸੇਵਾ ਸ਼ੁਰੂ ਕੀਤੀ, ਫਿਰ ਸਭ ਕੁਝ ਹੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ, ਗੁਰੂ ਰਾਮਦਾਸ ਸਾਹਿਬ ਜੀ ਦੀ ਆਯੂ ਪਹਿਲਾਂ ਸੰਪੂਰਨ ਹੋ ਚੁੱਕੀ ਸੀ, ਅਤੇ ਬੀਬੀ ਭਾਨੀ ਜੀ ਦੀ ਸੇਵਾ ਦੇ ਸਦਕੇ ਸਤਿਗੁਰੂ ਸਾਹਿਬ ਜੀ ਨੇ ਕਿਹਾ ਬੀਬੀ ਤੁਹਾਡੇ ਪਤੀ ਦੀ ਆਯੂ ਤਾਂ ਸਮਾਪਤ। ਉਹਨਾਂ ਦਾ ਇੰਨਾ ਸੀ ਨਿਸ਼ਚਾ ਉਸੇ ਵੇਲੇ, ਇਹਨਾਂ ਨੇ ਜਿਹੜਾ ਸੁਹਾਗ ਦਾ ਕੋਈ ਚਿੰਨ੍ਹ ਹੁੰਦੇ ਹੈ ਉਹ ਪਤਾ ਸਤਿਗੁਰਾਂ ਦੇ ਅੱਗੇ ਰੱਖ ਦਿੱਤੇ, ਬਸ ਠੀਕ ਹੈ। ਅਤੇ ਕਹਿੰਦੇ ਚੰਗਾ, ਤੁਹਾਡਾ ਜੇ ਐਸਾ ਨਿਸ਼ਚਾ ਹੈ ਤਾਂ ਫਿਰ ਠੀਕ ਹੈ, ਸਾਡੀ ਆਯੂ 6 ਸਾਲ ਕੁਝ ਉੱਪਰ ਮਹੀਨੇ ਦਿਨ ਰਹਿੰਦੀ ਹੈ, ਉਹ ਵੀ ਅਸੀਂ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੂੰ ਹੀ ਅਰਦਾਸ ਬੇਨਤੀ ਕਰਕੇ ਦਿੱਤੀ ਵਾਹੀ, ਅਤੇ ਗੁਰੂ ਸਰੂਪ ਹੋਣ ਟਿਕਿਆ ਵੀ ਅੱਗੇ ਗੁਰੂ ਘਰ ਦੀ ਗੁਰੂ ਘਰ 'ਚ ਹੀ ਰਹੇ, ਕਹਿੰਦੇ ਇਹ ਨਹੀਂ ਸੀ ਗੁਰੂ ਨਾਨਕ ਸਾਹਿਬ ਜੀ ਦੀ ਮਰਿਆਦਾ, ਜਿਹੜਾ ਲੈ ਜਾਵੇ ਪਰਖ ਦੇ ਵਿੱਚ, ਪਰ ਅਸੀਂ ਤੈਨੂੰ ਬਚਨ ਕਰ ਚੁੱਕੇ ਹਾਂ, ਉਹ ਜੋ ਬਹੁਤ ਸੇਵਾ 'ਤੇ ਖੁਸ਼ ਹੋਏ ਵੀ ਮੰਗ ਜੋ ਕੁਛ ਮੰਗਣਾ, ਹੋਊਗੀ ਇਵੇਂ ਹੀ ਹੁਣ ਅੱਗੇ ਪੀੜ੍ਹੀ ਚੱਲੀ ਸੋਢੀਆਂ ਅਤੇ ਉਹਨਾਂ ਦੇ ਰੂਪ ਦਿਖਾਵਣ ਵਾਰੋ ਵਾਰੀ। ਪਰ ਤੂੰ ਜਿਹੜਾ ਜਿਵੇਂ ਦਰਿਆ ਸਿੱਧੇ ਸਿੱਧੀ ਚੱਲਦੇ ਹੈ, ਵਹਿਣ ਵਗਦੇ ਹੈ, ਉਹ ਚਿਰੋਕ ਪਾਈ ਹੈ। ਇਹ ਜਿਹੜਾ ਚੱਲਦਾ ਪ੍ਰਵਾਹ ਸੀ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਦਾ, ਮਰਿਆਦਾ ਪਰਖ ਦਾ, ਹੋਊਗਾ ਤਾਂ ਉਵੇਂ ਇਹਦੇ ਵਿੱਚ ਵੀ। ਪਰ ਇਹਦੇ 'ਤੇ ਫਿਰ ਕਠਿਨ ਤਰਾਈਆਂ ਬਹੁਤ ਹੋਣਗੀਆਂ, ਕੁਰਬਾਨੀਆਂ ਬਹੁਤ ਦੇਣੀਆਂ ਪੈਣਗੀਆਂ। ਬੀਬੀ ਜੀ ਨੇ ਕਿਹਾ ਜੀ ਇਹਦੇ ਨਾਲੋਂ ਹੋਰ ਕੀ ਚੰਗਾ, ਹੋਰ ਕਹੇ ਛਿੜਕਣ ਉਸ ਗੱਲ ਤੋਂ ਜਾਂ ਕੁਰਬਾਨੀਆਂ ਦੇਣ ਤੋਂ, ਅਤੇ ਮੇਰੇ ਭਾਗਾਂ ਦੇ ਵਿੱਚ ਮੇਰੇ ਹੀ ਅੱਗੇ ਤੋਂ ਅੱਗੇ ਪਰਿਵਾਰ ਦੇ ਵਿੱਚ ਇਹ ਸੇਵਾ ਆਈ ਹੈ, ਇਹ ਠੀਕ ਹੈ। ਸੋ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਜਿਸ ਵੇਲੇ ਇਹਨਾਂ ਨੇ ਵੀ ਸਾਹਿਬਜ਼ਾਦਿਆਂ ਦੀ ਪਰਖ ਕੀਤੀ, ਔਰ ਧੰਨ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਸਰਵ ਸ਼ਕਤੀਆਂ ਦੇ ਮਾਲਕ, ਪਰ ਇੰਨੇ ਅਜਰ ਨੂੰ ਜਰਨ ਵਾਲੇ, ਅਤੇ ਉੱਥੇ ਜਿਹੜਾ ਪ੍ਰਿਥੀ ਚੰਦ ਸੀ ਵੱਡਾ ਸਪੁੱਤਰ ਇਹਨਾਂ ਦਾ, ਇਹ ਪਰਮੇਸ਼ੁਰ ਦੀ ਕੋਈ ਮਾਇਆ ਹੀ ਐਸੀ ਹੈ, ਇਹਦਾ ਸੁਭਾਅ ਮਾਇਕ ਹੀ ਸੀ, ਸਿਆਸੀ ਸੀ। ਸਿਆਸੀ ਆਦਮੀ ਹਰੇਕ ਤਰ੍ਹਾਂ ਹੀ ਜਿਹੜਾ ਸੁਭਾਅ ਭਰ ਦਿੱਤਾ ਵਾਹਿਗੁਰੂ ਪਰਮੇਸ਼ੁਰ ਨੇ, ਉਹ ਇਹ ਵਿਚਾਰਾ ਸੋਚਦਾ ਰਹਿੰਦਾ ਹੈ ਵੀ ਇਹ ਜਿਹੜਾ ਮਾਹੌਲ ਹੈ ਇਹਦੇ ਵਿੱਚ ਮੈਂ ਕਿਸ ਤਰ੍ਹਾਂ ਕਾਮਯਾਬ ਹੋਵਾਂ, ਔਰ ਸਾਰਿਆਂ ਨੂੰ ਪਿੱਛੇ ਛੱਡ ਕੇ ਆਪਣਾ ਰੂਪ ਦਾ ਪ੍ਰਤਾਪ ਬਣਾ ਕੇ ਮੇਰੇ ਕੋਲ ਹੀ ਰਾਜ ਗੱਦੀ ਆਵੇ, ਇਹੋ ਦਾ ਸੁਭਾਅ ਹੁੰਦਾ ਹੈ। ਹੈ ਤਾਂ ਇਹ ਬਹੁਤ ਔਖਾ ਕੰਮ, ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਪ੍ਰਬੰਧ ਚਲਾਉਣ ਦੀ ਵੀ, ਥੋੜ੍ਹਾ ਜਿਹਾ ਪ੍ਰਬੰਧ ਸਹੀ ਰੂਪ ਦੇ ਵਿੱਚ ਚਲਾਉਣਾ ਪਵੇ ਤਾਂ ਉਹਦੇ 'ਚ ਹੀ ਉਲਝ ਜਾਈਦਾ। ਜਿਹੜੇ ਅੱਜੇ ਰਾਜ ਪ੍ਰਬੰਧ ਚਲਾਉਣੇ ਆ, ਅਤੇ ਫਿਰ ਵੀ ਵਾਹਿਗੁਰੂ ਪਰਮੇਸ਼ੁਰ ਨੇ ਸਰੀਰ ਦਿੱਤਾ, ਵਾਹਿਗੁਰੂ ਨੇ ਬੁੱਧੀ ਦਿੱਤੀ, ਵਾਹਿਗੁਰੂ ਨੇ ਬਲ ਦਿੱਤਾ, ਅਤੇ ਮੈਂ ਉਹਦੇ ਅਨੁਸਾਰ ਹੀ ਪ੍ਰਬੰਧ ਚਲਾਵਾਂ, ਉਹਨੂੰ ਭੁੱਲ ਜਾਂਦੇ ਹੈ, ਭਗਤੀ ਭੁੱਲ ਜਾਂਦੇ ਹੈ। ਇਸ ਕਰਕੇ ਬਹੁਤ ਔਖਾ ਹੈ। ਜਿਹੜੇ ਗੁਰਮੁਖ ਨੇ ਉਹ ਇਸੇ ਕਰਕੇ ਰਾਜ ਨਾ ਚਾਹੋ, ਹੋਰ ਮੁਕਤੀਆਂ ਲੈ ਲਓ, ਬ੍ਰਹਮ ਲੋਕ ਦੀਆਂ ਮੁਕਤੀਆਂ ਲੈ ਲਓ, ਸਲੋਕ ਸਮੀਪ ਸਰੂਪ ਸਰੀਰ ਲੈ ਲਓ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨਪ੍ਰੀਤ ਚਰਨ ਕਬਲਾ ਲਿਆ। ਉਹ ਨੇ ਇਹਨਾਂ ਚੀਜ਼ਾਂ ਨੂੰ, ਜੈਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਹੋਏ ਔਰ ਮਾਤਾ ਅਜੀਤ ਕੌਰ, ਇਹਨਾਂ ਨੂੰ ਇਹ ਲਗਨ ਭਗਤੀ ਪਰਮੇਸ਼ੁਰ ਦੀ, ਇਹ ਦੱਸੋ ਮਹਾਰਾਜ ਇਹਨਾਂ ਨੇ ਭਗਤੀ ਦੇ ਨਾਲ ਜੁੜ ਕੇ ਇਹਨਾਂ ਦੀ ਐਸੀ ਅਵਸਥਾ ਹੋ ਗਈ ਵੀ ਆਹ ਅੱਗੇ ਸਭ ਕੁਛ ਪਾਉਣਾ ਵਰਤਣਾ ਹੈ। ਇਸ ਤਰ੍ਹਾਂ ਜੰਗ ਯੁੱਧ ਹੋਣੇ ਹੈ। ਦੋ ਸਾਹਿਬਜ਼ਾਦੇ ਜਿਹੜੇ ਨੇ ਉਹ ਚਮਕੌਰ ਸਾਹਿਬ ਸ਼ਹੀਦ ਹੋ ਜਾਣੇ ਹੈ, ਦੋ ਫਤਿਹਗੜ੍ਹ ਸਾਹਿਬ ਸ਼ਹੀਦ ਹੋ ਜਾਣੇ ਹੈ, ਅਤੇ ਸਤਿਗੁਰੂ ਸਾਹਿਬ ਜੀ ਗਏ। ਕਹਿਣ ਲੱਗੇ ਜੀ ਇਸ ਤਰ੍ਹਾਂ ਮੈਨੂੰ ਪ੍ਰਤੀਤ ਹੋਇਆ ਤੁਹਾਡੀ ਕਿਰਪਾ ਨਾਲ ਭਗਤੀ ਯੋਗ ਕਰਦਿਆਂ ਹੋਇਆ, ਕਹਿੰਦੇ ਹਾਂ ਇਸ ਤਰ੍ਹਾਂ ਹੀ ਹੋਊਗਾ। ਫਿਰ ਮੈਂ ਤਾਂ ਬਰਦਾਸ਼ਤ ਹੋਣਾ ਬੜਾ ਔਖਾ ਹੈ। ਕਹਿੰਦੇ ਚੰਗਾ, ਜਿਵੇਂ ਤੁਹਾਡੀ ਦੇਖ ਲਓ ਇੱਛਾ ਹੈ। ਇਹ ਭਗਤੀ ਯੋਗ ਦੀ ਇੱਕ ਐਸੀ ਵਿਵਸਥਾ ਵੀ ਹੈ ਜਿਹਨੂੰ ਪੂਰੀ ਤਰ੍ਹਾਂ ਵਾਹਿਗੁਰੂ ਵੱਲੋਂ ਹੋ ਜਾਓ, ਆਪਣੀ ਇੱਛਾ ਅਨੁਸਾਰ ਸਰੀਰ ਛੱਡ ਦਿੰਦਾ। ਦੂਜਿਆਂ ਨੇ ਤਾਂ ਸਵਾਸਾਂ ਨੂੰ ਆਪਣੇ ਯਮ ਨੇਮ ਪ੍ਰਾਣਾਯਾਮ ਇਹਨਾਂ ਸਾਧਨਾਂ ਦੇ ਨਾਲ ਫਿਰ ਬ੍ਰਹਮ ਰੰਦਰ ਨੂੰ ਫੋੜ ਕੇ ਉਹ ਆਪਣੀ ਇੱਛਾ ਦੇ ਨਾਲ ਚਲੇ ਜਾਂਦਾ ਹੈ। ਇਹ ਕਹਿੰਦੇ ਚੰਗਾ, ਇਹਨਾਂ ਨੇ ਐਸਾ ਹੀ ਆਪਣੇ ਪਏ ਸਵਾਸਾਂ 'ਤੇ ਕੰਟਰੋਲ ਕਰਕੇ ਅਤੇ ਸਰੀਰ ਛੱਡ ਦਿੱਤਾ, ਸਾਰੇ ਹੋ ਗਿਆ, ਕੀ ਹੋ ਗਿਆ। ਫਿਰ ਇਹਨਾਂ ਦਾ ਜਿਹੜਾ ਸੀ ਸੰਸਕਾਰ ਸੀ ਉਹ ਹੋਲਗੜ੍ਹ ਹੈ, ਇੱਧਰ ਨੂੰ ਜਿਹੜੀ ਅਨੰਦਪੁਰ ਸਾਹਿਬ ਤੋਂ ਨੰਗਲ ਵੱਲ ਨੂੰ ਸੜਕ ਜਾਂਦੀ ਹੈ, ਅੱਗੇ ਚਰਨ ਗੰਗਾ ਲੰਘ ਕੇ ਉਹ ਤੋਂ ਪਰੇ, ਇਸ ਤਰ੍ਹਾਂ ਜਿਹੜਾ ਕੋਈ ਭਾਣਾ ਵਰਤਣਾ ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਵੀ ਇਹ ਸਭ ਕੁਛ ਹੋਣਾ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਇਹ ਸ਼ਸਤਰ ਧਾਰਨ ਕਰਨੇ ਹੈ, ਅਤੇ ਜਿਹੜੇ ਹੁਣ ਇਹ ਸੰਗਤਾਂ ਨੂੰ ਪਹਿਲਾਂ ਤਾਂ ਇੱਥੋਂ ਹੀ ਗੁਰੂ ਨਾਨਕ ਸਾਹਿਬ ਤੋਂ ਭਰੋਸਾ ਹੈ, ਅਤੇ ਹੁਣ ਇਹ ਸਮਾਪਤ ਕਰਨਾ ਚਾਹੁੰਦਾ ਇਸ ਵੇਲੇ ਦਾ ਜਹਾਂਗੀਰ ਪਾਤਸ਼ਾਹ, ਇਹਦੀ ਸਿਆਸਤ ਹੈ। ਸਿਆਸਤ ਦੀ ਮੈਂ ਇਸ ਕਰਕੇ ਗੱਲ ਕੀਤੀ ਹੈ, ਸਭ ਸਮਿਆਂ ਦੇ ਵਿੱਚ ਹੀ ਚਾਹੇ ਮੁਸਲਮਾਨਾਂ ਦੇ ਪੀਰ ਫਕੀਰ ਪੈਗੰਬਰ ਹੋਏ ਹੈ, ਜਿਵੇਂ ਇਹ ਈਸਾਈ ਈਸਾ ਨੂੰ ਮੰਨਦੇ ਹੈ, ਇਹਦੀ ਹੀ ਪ੍ਰਚਾਰ ਸ਼ੁਰੂ ਕੀਤਾ ਸੀ ਕਿ ਆਹ ਜਿਹੜੇ ਰਾਜੇ ਨੇ ਠੀਕ ਨਹੀਂ ਚੱਲ ਰਹੇ, ਇਹਨਾਂ ਦਾ ਰਾਜ ਨਹੀਂ ਹੋਣਾ ਚਾਹੀਦਾ, ਜਿਹੜੇ ਠੀਕ ਚੱਲਦੇ ਨੇ ਉਹਨਾਂ ਦਾ ਹੋਣਾ ਚਾਹੀਦਾ। ਇਹ ਜਿਹੜੇ ਧਰਮ ਗ੍ਰੰਥੀਏ ਨੇ, ਪਾਤ ਧਰਮ ਦੇ ਪ੍ਰਚਾਰਕ ਨੇ, ਇਹ ਬਿਲਕੁਲ ਗਲਤ ਪ੍ਰਚਾਰ ਕਰ ਰਹੇ, ਇਹਨਾਂ ਦੇ ਬਿਲਕੁਲ ਨਾ ਆਖੇ ਲੱਗੋ। ਜਿਹੜੇ ਇਹ ਕੁਛ ਕਹਿੰਦੇ ਉਹ ਤਾਂ ਕਰੋ, ਪਰ ਜਿਹੜੇ ਇਹ ਕੰਮ ਕਰਦੇ ਉਹ ਨਾ ਕਰੋ। ਫਿਰ ਜਿਹੜੀ ਇਹਨਾਂ ਦੀ ਇਹ ਮਸਜਿਦ ਸਾਰਿਆਂ ਤੋਂ ਯਰੂਸ਼ਲਮ ਹੈ, ਵੱਡੀ ਭਾਰੀ ਮਸਜਿਦ ਹੈ ਜਿਹੜੀ ਇਬਰਾਹਿਮ ਨੇ ਆਪ ਬਣਾਈ ਹੈ, ਇਬਰਾਹਿਮ ਹੀ ਇਹਨਾਂ ਦਾ ਵੋਢੀ ਹੋਇਆ। ਉੱਥੇ ਇਹਨਾਂ ਨੇ ਕਿਹਾ ਵੀ ਉੱਥੇ ਤਾਂ ਇਹੋ ਜਿਹੇ ਕੰਮ ਹੁੰਦੇ, ਟਾ ਦਿਓ ਇਹਨੂੰ, ਟਾ ਦਿਓ, ਇੰਨੇ ਚਿਰ ਸਾਨੂੰ ਹੋ ਗਿਆ ਬਣਾਉਂਦਿਆਂ ਨੂੰ, ਬਣਾਊ ਕੋਈ, ਮੈਂ ਬਣਾ ਦੂੰ ਤਿੰਨਾਂ ਦਿਨਾਂ 'ਚ। ਕਹਿੰਦੇ ਚੰਗਾ, ਤੇਰੇ ਨਾਲ ਤਾਂ ਸਿੱਧੇ ਹੈ। ਅਤੇ ਹੁੰਦੀ ਹੁੰਦੀ ਇਹ ਫਿਰ ਇਹਨਾਂ ਦੀ ਇਕੱਤਰਤਾ ਹੋਊਗੀ, ਇਕੱਤਰਤਾ ਹੋਊਗੀ, ਜਿੰਨੇ ਪ੍ਰਚਾਰਕ ਧਰਮੀ ਸੀ ਜਾਂ ਹੋਰ ਸੀ, ਇਹ ਯਹੂਦਾ ਇਹਦਾ ਇਹਨਾਂ ਦੇ ਵਿੱਚੋਂ ਹੀ ਹੋਇਆ, ਉਹਦੀ ਵੰਸ਼ ਸੀ ਅੱਗੇ, ਅਤੇ ਇਹ ਵੀ ਉਹਦੇ ਵਿੱਚੋਂ ਹੀ ਹੋਇਆ। ਉਹਨਾਂ ਨੇ ਫਿਰ ਇਕੱਠੇ ਕਰਕੇ, ਇਹਨਾਂ ਦੇ ਚੇਲੇ ਵੀ ਸੀ ਕੋਈ 12, ਉਹ ਵੀ ਫਿਰ ਗਏ, ਇਹਨਾਂ ਨੂੰ ਸਾਰਿਆਂ ਨੂੰ ਕਰੋ ਅੰਦਰ, ਰਾਜੇ ਨਾਲ ਵੀ ਗੱਲਬਾਤ ਕਰਕੇ ਸਾਰੀ ਇਹਨਾਂ ਨੇ ਗੱਲਬਾਤ ਬਣਾ ਕੇ ਫਿਰ ਇਹਨੂੰ ਲਾਤਾ ਫਾਸੀ। ਮੇਰਾ ਕਹਿਣ ਦਾ ਮਤਲਬ ਹੈ, ਇਉਂ ਜਿਹੜੇ ਸੱਚਾਈ ਜਾਂ ਹੋਰ ਚੀਜ਼ ਹੈ, ਫਿਰ ਜਿਹੜੇ ਰਾਜੇ, ਇਹਨਾਂ ਨੂੰ ਇਹ ਹੁੰਦਾ ਵੀ ਕਿਤੇ ਇਹ ਰਾਜ ਨਾ ਲੈ ਲੈਣ, ਸਾਡਾ ਹੀ ਰਾਜ ਰਹੇ। ਸੋ ਇਉਂ ਗੁਰਸਿੱਖੀ ਦਾ ਫੈਲਾਵ ਹੁੰਦਿਆਂ ਹੁੰਦਿਆਂ ਗੁਰੂ ਰਾਮਦਾਸ ਜੀ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਿਰ ਇਹ ਸਰੋਵਰ ਦੀ ਸੇਵਾ ਤੁਸੀਂ ਪੂਰੀ ਕਰਨੀ ਹੈ, ਉਹ ਵੀ ਪੂਰੀ ਕੀਤੀ। ਸੰਤੋਖ ਸਰ ਸਾਹਿਬ ਦੀ ਸੇਵਾ ਕੀਤੀ, ਰਾਮ ਸਰ ਸਾਹਿਬ ਦੀ ਸੇਵਾ ਕੀਤੀ, ਆਪਣੇ ਵਿਵੇਕ ਸਰ ਦੀ, ਉੱਥੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜਾਂਦੇ ਨੇ ਉਹਦੀ ਵੀ, ਚਾਹੇ ਛੇਵੇਂ ਪਾਤਸ਼ਾਹ ਵੇਲੇ ਹੋਈ ਬਾਬੇ ਬੁੱਢਾ ਸਾਹਿਬ ਜੀ ਦੀ ਕਹਿਣ ਤੋਂ, ਅਤੇ ਸਭ ਤੋਂ ਵੱਡੇ ਸ਼੍ਰੀ ਤਰਨ ਤਾਰਨ ਸਾਹਿਬ ਐਡਾ, ਅਤੇ ਸੰਗਤਾਂ ਦੀ ਮੱਸਿਆ ਲੱਗਣੀ ਹੈ ਅਤੇ ਪ੍ਰਚਾਰ ਹੋਣੇ, ਇਹ ਬਹੁਤ ਫੈਲਾਵਟ ਹੋ ਗਈ। ਇਹਦੇ ਸਿਆਸੀ ਆਦਮੀ ਇਹ ਪੰਥ ਇੰਨਾ ਵੱਧਦਾ ਜਾਂਦਾ ਹੈ ਜਾਂ ਹੋਰ ਚੀਜ਼ ਹੈ, ਅਤੇ ਸਾਡੇ ਪ੍ਰਚਾਰ ਤੋਂ ਤਾਂ ਇਹ ਦੇਸ਼ਾਂ ਦੇ ਤਾਂ ਹੋਰ ਤੋਂ ਇਹ ਤਾਂ ਇੱਕ ਦਿਨ ਰਾਜ ਵੀ ਸਾਂਭ ਲੈਣਗੇ। ਇਹ ਜਹਾਂਗੀਰ ਨੂੰ ਇਹ ਫਿਕਰ ਹੋ ਗਿਆ, ਜਿਹੜਾ ਕਿ ਤੁਜ਼ਕੇ ਜਹਾਂਗੀਰੀ ਦੇ ਵਿੱਚ ਆਪ ਲਿਖਦਾ ਹੈ ਕਿ ਮੈਂ ਹੀ ਕਾਰਨ ਸੀ, ਇਹ ਜਿਹੜੀ ਸਿੱਖੀ ਦੀ ਦੁਕਾਨ ਗੁਰੂ ਅਰਜਨ ਸਾਹਿਬ ਵੇਲੇ ਹੱਟ ਬਹੁਤ ਫੈਲਦੀ, ਇੰਨੀ ਫੈਲ ਗਈ ਵੀ ਇਹ ਖਤਰਨਾਕ ਬਣ ਗਈ, ਇਸ ਕਰਕੇ ਮੈਂ ਇਹਨੂੰ ਬੰਦ ਕਰਨਾ ਚਾਹਿਆ। ਅਤੇ ਹੋਰ ਕਾਰਨ ਐਸੇ ਬਣਨੇ, ਜਿਸ ਤਰ੍ਹਾਂ ਪਰਮੇਸ਼ੁਰ ਦੀ ਮੌਜ ਹੈ, ਅਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹ ਬਹਾਨਾ ਬਣ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਸ ਵੇਲੇ ਅਵਸਥਾ ਹੋਈ, ਅਤੇ ਇਹ ਚੰਦੂ ਦੀ ਇੱਕ ਲੜਕੀ ਸੀ, ਅਤੇ ਇਹਨੂੰ ਕਿਹਾ ਅੱਗੇ ਬ੍ਰਾਹਮਣਾਂ ਦਾ ਉਸ ਵੇਲੇ ਹੁਣ ਤੱਕ ਵੀ ਕਾਫੀ ਇਹਨਾਂ ਦਾ ਜ਼ੋਰ ਰਿਹਾ ਹੈ, ਆਹ ਤਾਂ ਸਿੰਘ ਸਭਾ ਹੋ ਰਹੇ, ਲਹਿਰਾਂ ਉੱਠਣੇ ਕਰਕੇ ਇਹਨਾਂ ਦੇ ਪੰਜੇ ਵਿੱਚੋਂ ਨਿਕਲੇ ਸਿੱਖ, ਨਹੀਂ ਤਾਂ ਇਹ ਕਿਸੇ ਨੂੰ ਕਿੱਥੇ ਵਿਆਹ ਕਰਨ ਦਿੰਦੇ ਸੀ, ਵਿਆਹਾਂ ਤੋਂ ਲੈ ਕੇ ਮਰਨੇ ਤੱਕ ਵੀ ਇਹਨਾਂ ਦਾ ਜ਼ੋਰ ਸੀ, ਔਰ ਆਪ ਹੀ ਸਭ ਕਰਮ ਕਾਂਡ ਕਰਦੇ ਸੀ, ਔਰ ਆਪਣੇ ਲੋਕ ਵੀ ਇੰਨੇ ਸੂਝਵਾਨ ਜਾਂ ਸਿੱਖੀ ਦੇ ਵਿੱਚ ਨਹੀਂ ਸੀ,
ਸਾਵਧਾਨ ਹੋਏ ਜਾਂ ਦ੍ਰਿੜ ਹੋਏ,
ਉਹ ਵੀ ਉਹਨਾਂ ਦੇ ਮਗਰ ਹੀ ਲੱਗਦੇ ਸੀ।
ਅਤੇ ਇਹਨਾਂ ਦੀ ਫਿਰ ਜਿਹੜਾ ਗੁਰਮਤਿ ਪ੍ਰਚਾਰ ਸੀ ਵੀ ਬ੍ਰਾਹਮਣਾਂ ਤੋਂ ਅਤੇ ਕਾਜ਼ੀਆਂ ਤੋਂ ਵੀ ਉਹਨਾਂ ਦੇ ਸਤਿਗੁਰੂ ਸਾਹਿਬ ਜੀ ਦਾ ਸੀ, ਇਹ ਉਹਨਾਂ ਨੇ ਕਿਹਾ ਵੀ ਇਹ ਤਾਂ ਹੋਰ ਹੈ, ਇਹ ਤਾਂ ਬਹੁਤ ਢਾਹ ਲੱਗੀ ਜਾਂਦੀ। ਅਤੇ ਉਹਨੂੰ ਕਿਹਾ ਵੀ ਵਰ ਪਾੜ ਕੇ ਆਓ, ਬ੍ਰਾਹਮਣ ਨੂੰ ਭੇਜਿਆ। ਬ੍ਰਾਹਮਣ ਸਭ ਥਾਂ ਹੀ ਫਿਰਿਆ ਫਿਰਿਆ ਫਿਰਿਆ, ਅਖੀਰ 'ਤੇ ਕਹਿੰਦਾ ਵੀ ਕੋਈ ਐਸਾ ਯੋਗ ਨਹੀਂ ਵਰ ਲੱਭਦਾ, ਅਤੇ ਗੁਰੂ ਘਰ 'ਚ ਹੀ ਮੱਥਾ ਟੇਕਣ ਆਏ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ, ਸਾਰਾ ਦੇਖਿਆ ਵੀ ਬਹੁਤ ਸਤਿਗੁਰੂ ਸਾਹਿਬ ਜੀ ਦਾ ਪ੍ਰਤਾਪ ਹੈ, ਸਿੱਖ ਸੰਗਤਾਂ ਹੈ, ਕਿਸੇ ਤਰ੍ਹਾਂ ਦੀ ਪਦਾਰਥਾਂ ਦੀ ਮਾਇਆ ਦੀ ਕੋਈ ਘਾਟ ਨਹੀਂ ਇਹਨਾਂ ਨੂੰ, ਰਾਜੇ ਨੂੰ ਇਹ ਹੁੰਦਾ ਵੀ ਪਦਾਰਥ ਚੰਗੇ ਹੋਣ, ਹੋਰ ਚੀਜ਼ਾਂ ਹੋਣ, ਵੀ ਇਹ ਠੀਕ ਹੈ, ਇਹ ਠੀਕ ਹੈ। ਅਤੇ ਇਸਨੇ ਜਾ ਕੇ ਕਹਿਤਾ ਵੀ ਚੰਗਾ ਕਿ ਮੈਂ ਆਪਣੇ ਵਰ ਵੇਖਿਆ ਅਤੇ ਇਸ ਤਰ੍ਹਾਂ ਹੈ, ਅਤੇ ਤੁਹਾਡੀ ਆਗਿਆ ਹੋਵੇ ਤਾਂ ਉੱਥੇ ਮੈਂ ਜਿਹੜੀ ਮਰਿਆਦਾ ਕਰਿਆ ਵਾਂ ਪਹਿਲਾਂ ਉਸਦੀ ਪਕਾਈ ਦੀ, ਜਿਵੇਂ ਕੋਈ ਮੰਗਣੀ ਜਾਂ ਕੁਰਮਾਈ ਜਾਂ ਹੋਰ ਚੀਜ਼ ਅੱਜ ਕੱਲ੍ਹ ਹੋਰ ਪੱਕ ਠੱਕ ਜੇ ਇਸ ਤਰ੍ਹਾਂ ਦੇ ਰੱਖ ਲਏ ਨਾ, ਹੁਣ ਤਾਂ ਅੱਗੇ ਲੰਘਿਆ ਜੈਸਾ ਸਮਾਇਆ ਉਸ ਤਰ੍ਹਾਂ ਅੱਗੇ ਉਹ ਲੋਕ ਬਦਲਦੇ ਜਾਂਦੇ, ਉਸ ਤਰ੍ਹਾਂ ਦੀ ਮਰਿਆਦਾ ਬਣਾਈ ਜਾਂਦੇ ਹੈ। ਧਰਮ ਦਾ ਤਾਂ ਇੱਕ ਨਾਂ ਹੀ ਹੁੰਦਾ ਹੈ। ਸੋ ਇਹ ਚਲੇ ਗਿਆ, ਇਹਨੂੰ ਹੰਕਾਰ ਸੀ, ਹੈ ਤਾਂ ਇਹ ਵੀ ਖੱਤਰੀ ਸੀ, ਪਰ ਇਹ ਖੱਤਰੀਆਂ ਦੇ ਵਿੱਚੋਂ ਵੀ ਗੋਤ ਜਿਹੜੀ ਹੈ ਉਹ ਕੋਈ ਉੱਚੇ ਨੀਵੇਂ ਵੀ ਹੁੰਦੇ ਹੈ। ਜਿਸ ਤਰ੍ਹਾਂ ਆਪਣੇ ਜੱਟ ਹੈ ਉਹ 101 ਗੋਤ ਇਹਨਾਂ ਨੇ ਦੱਸਿਆ, ਉਹਨਾਂ ਦੇ ਵਿੱਚੋਂ ਗਿੱਲ, ਭੁੱਲਰ, ਹੋਰ ਸੰਧੂ, ਸਿੱਧੂ, ਪਰ ਇਹਨਾਂ ਵਿੱਚੋਂ ਵੀ ਕਈ ਕੁਛ ਥੋੜ੍ਹਾ ਜਿਹਾ ਆਪਣੇ ਆਪ ਨੂੰ ਵੱਡਾ ਮੰਨਦੇ ਹੈ, ਅਤੇ ਹੈ ਕੁਛ ਵੀ ਨਹੀਂ, ਇਹ ਐਵੇਂ ਵੱਡਿਆਂ ਦੇ ਨਾਂ ਜਾਂ ਥਾਂ ਦੇ ਨਾਂ 'ਤੇ ਪਏ ਹੋਏ ਹੈ। ਹੋਰ ਗੋਤਗਾਰ ਜੇ ਤੁਸੀਂ ਵਿਚਾਰ ਕੇ ਦੇਖੋਗੇ ਨਾ ਉਸ ਪੁਸਤਕ ਨੂੰ, ਇਹ ਕੁਝ ਵੀ ਨਹੀਂ ਹੈ, ਉਹਨਾਂ ਦੇ ਵਿੱਚ ਕੋਈ ਤੱਥ ਨਹੀਂ ਹੈ ਜਿਹੜੀ ਅਸੀਂ ਹੋਮੇ ਕਰੀ ਫਿਰਦੇ ਹਾਂ ਜਾਂ ਦੇਸ਼ਾਂ ਦੀ ਹੋਮੇ ਕਰੀ ਫਿਰਦੇ ਹਾਂ। ਇਹ ਮੌਜਾ ਹੈ ਜੀ, ਇਹ ਦੁਆਬਾ ਹੈ ਜੀ, ਇਹ ਮਾਲਵਾ ਹੈ ਜੀ। ਸੋ ਰਹੋ ਵਿਚਾਰ, ਉਹ ਕਹਿੰਦਾ ਵੀ ਇਹ ਤਾਂ ਸਾਡਾ ਗੋਤ ਇੰਨਾ ਉੱਚਾ ਸੀ ਵੀ ਜਿਸ ਤਰ੍ਹਾਂ ਚੁਬਾਰਾ ਹੋਵੇ, ਅਤੇ ਜਿਹੜੀ ਹੇਠਾਂ ਪਾਣੀ ਜਿੱਥੇ ਦੀ ਲੰਘਦਾ ਹੁੰਦਾ ਘਰ ਦਾ, ਉਹ ਬਹੀਣ ਵੀ ਮੈਲਾ ਕੁਟਿਆਲਾ ਪਾਣੀ ਲੰਘਦਾ, ਨੀਵਾਂ ਬਹੁਤ ਦਰਜਾ ਹੁੰਦਾ ਉਹਦਾ, ਵੀ ਤੂੰ ਤਾਂ ਇਹ ਚੁਬਾਰੇ ਦੀ ਇੱਟ ਜਿਹੜੀ ਸੀ ਉਹ ਹੇਠਾਂ ਆਪਣੇ ਪਾਣੀ ਜਿੱਥੇ ਵਗਦਾ ਹੈ ਉਹ ਬਹੀਣ 'ਤੇ ਲਾਇਆ, ਇੰਨੇ ਕੋਈ ਸੋਚਿਆ ਸਮਝਿਆ ਨਹੀਂ, ਪਰ ਚਲੋ ਜੋ ਕੁਛ ਹੋ ਗਿਆ ਹੋ ਗਿਆ। ਇਸ ਦੇ ਵਿੱਚ ਵੀ ਅਸੀਂ ਵੀ ਬ੍ਰਾਹਮਣ ਦਾ ਸਾਕ ਨਹੀਂ ਬੋਲਣਾ ਵੀ ਤੂੰ ਕਰਿਆ। ਹੁਣ ਇਹ ਗੱਲ ਜਿਸ ਵੇਲੇ ਹੋਈ, ਹੁਣ ਸਮਾਂ ਪਾ ਕੇ ਇਹ ਜਿਸ ਵੇਲੇ ਹਾਲੇ ਤਿਆਰੀਆਂ ਤੁਰੀਆਂ ਇੱਧਰ ਵੀ ਚਲੋ ਕਰਿਆ, ਉਹ ਗੁਰੂ ਘਰ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਵੀ ਇਹ ਸੰਬੰਧ ਦੀ ਮਰਿਆਦਾ ਪਹਿਲੀ ਮਰਿਆਦਾ ਕਰਦੀ ਹੈ, ਅਤੇ ਦਿੱਲੀ ਦੀਆਂ ਸੰਗਤਾਂ ਦੇ ਵਿੱਚ ਵੀ ਹੌਲੀ ਹੌਲੀ ਗੱਲ ਪਹੁੰਚਦੀ ਪਹੁੰਚਦੀ ਪਊਗੀ ਕਿ ਦਿੱਲੀ ਵੀ ਰਾਜਧਾਨੀ ਸੀ, ਉਹਦਾ ਇਹ ਮੁਖੀ ਵਜ਼ੀਰ ਸੀ, ਉਹਨਾਂ ਨੂੰ ਪਤਾ ਲੱਗਾ ਵੀ ਇਹ ਤਾਂ ਗੁਰੂ ਘਰ ਦੀ ਬੜੇ ਨਿਰਾਦਰੀ ਦੇ, ਨਾਲੇ ਤਾਂ ਲੜਕੀ ਦਿੰਦਾ ਹੈ ਅਤੇ ਨਾਲੇ ਗੁਰੂ ਘਰ ਦੀ ਇੰਨੀ ਹੀਣਤਾ ਹੀ ਕਰਦਾ ਹੈ, ਇਹ ਜਿਹੇ ਦਾ ਸਾਕ ਲੈਣਾ ਹੀ ਨਹੀਂ ਚਾਹੀਦਾ। ਚਲੋ ਸੰਗਤਾਂ ਨੇ ਇਕੱਤਰ ਹੋ ਕੇ ਉਧਰੋਂ ਚਾਲੇ ਪਾਤੇ, ਇੱਧਰੋਂ ਇਹ ਬ੍ਰਾਹਮਣ ਵੀ ਚਲੇ ਗਿਆ, ਅਤੇ ਉਸ ਸਮੇਂ ਸਿਰ ਅਤੇ ਹੋਣ ਵਾਲਾ ਹੀ ਸੀ ਇਹ ਮਰਿਆਦਾ ਵੀ ਪੱਕ ਹੋਣ ਵਾਲਾ ਹੀ ਸੀ, ਅਤੇ ਉਧਰੋਂ ਦਿੱਲੀ ਦੀਆਂ ਸੰਗਤਾਂ ਵੱਲੋਂ ਸਿੱਖ ਆ ਗਏ ਕੁਝ, ਅਤੇ ਉਹਨਾਂ ਨੇ ਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ, ਦੀਵਾਨ ਦੇ ਵਿੱਚ ਸਜੇ ਹੋਏ ਸਨ, ਵੀ ਮਹਾਰਾਜ ਦਿੱਲੀ ਦੀ ਸੰਗਤ ਵੱਲੋਂ ਬੇਨਤੀ ਆਏ, ਬੇਨਤੀ ਪੱਤਰ ਆਇਆ ਹੈ, ਪਰ ਆਪ ਜੀ ਨਾਲ ਇਕੱਲਿਆਂ ਨਾਲ ਅਸੀਂ ਗੱਲ ਕਰਨੀ ਚਾਹੁੰਦੇ ਹਾਂ, ਸੰਗਤਾਂ ਦੇ ਵਿੱਚ ਨਹੀਂ ਬਹੁਤੀ ਕਰਨੀ। ਕਹਿੰਦੇ ਮਹਾਰਾਜ ਖਲੋਤੇ ਪੱਤਰ ਦੇਖਿਆ, ਕਹਿੰਦੇ ਚੰਗਾ ਭਾਈ, ਜੋ ਸੰਗਤਾਂ ਕਹਿੰਦੀਆਂ ਇੱਥੇ ਹੰਕਾਰੀਆਂ ਨੂੰ ਥਾਂ ਹੈ ਨਹੀਂ, ਵੀ ਐਸੇ ਹੰਕਾਰੀ ਦੀ ਲੜਕੀ ਨਹੀਂ ਲੈਣੀ ਚਾਹੀਦੀ, ਅਤੇ ਕਹਿੰਦੇ ਚੰਗਾ ਪ੍ਰਵਾਨ ਹੈ। ਉਹ ਬ੍ਰਾਹਮਣ ਨੂੰ ਕਹਿ ਦਿੱਤਾ ਵੀ ਇਸ ਤਰ੍ਹਾਂ ਕਰਕੇ ਉਹਨੂੰ ਹੰਕਾਰ ਕੀਤਾ, ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ, ਸਿੱਖ ਸੰਗਤਾਂ ਦਾ ਬਚਨ ਹੈ ਵੀ ਐਸੇ ਹੰਕਾਰੀ ਦੀ ਲੜਕੀ ਨਹੀਂ ਲੈਣੀ, ਅਤੇ ਸਾਡੇ ਵੱਲੋਂ ਜਵਾਬ ਹੈ ਜਿੱਥੇ ਤੁਸੀਂ ਮਰਜ਼ੀ ਕਰ ਲਓ। ਅਤੇ ਇਹ ਚਲੇ ਗਿਆ ਵਾਪਸ। ਅਤੇ ਇੱਧਰ ਹੁੰਦਾ ਆਮ ਸੰਗਤਾਂ ਦੇ ਵਿੱਚ ਵੀ ਮੁੰਡਾ ਵਿਆਹ ਜਾਂ ਆਮ ਸੰਸਾਰੀ ਲੋਕਾਂ ਦੇ, ਉਸੇ ਵੇਲੇ ਜਦੋਂ ਇਹ ਗਿਆ ਅਤੇ ਉਸ ਵੇਲੇ ਸਤਿਗੁਰੂ ਸਾਹਿਬ ਜੀ ਦੇ ਦੋ ਇਹ ਸੰਬੰਧ ਦੀ ਜਿਹੜੇ ਮਰਿਆਦਾ ਵਾਲੇ ਉੱਥੇ ਦੋ ਪ੍ਰੇਮੀਆਂ ਵੱਲੋਂ ਮਹਾਰਾਜ ਸਾਡੀਆਂ ਬੀਬੀਆਂ ਨੇ ਜੋ ਅਸੀਂ ਹਰਗੋਬਿੰਦ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹਨਾਂ ਦੀ ਮੰਗਣੀ ਕਰਦੇ, ਉਸੇ ਵੇਲੇ ਹੋ ਗਿਆ। ਜਦੋਂ ਇਹ ਫਿਰ ਚੰਦੂ ਨੂੰ ਪਤਾ ਲੱਗਾ ਇਸ ਗੱਲ ਦਾ, ਉੱਥੇ ਜਾ ਕੇ ਹੁਣ ਫਿਰ ਭੇਜਿਆ ਕਿ ਤੁਸੀਂ ਐਸਾ ਨਾ ਕਰੋ ਕਿ ਹੁੰਦਾ ਜੇ ਸਾਖ ਹੋ ਵੀ ਗਏ ਹੋਰ ਤਾਂ ਪਾਤਸ਼ਾਹਾਂ ਦੇ ਜਾਂ ਵੱਡਿਆਂ ਦੇ ਹੁੰਦੇ ਹੀ ਹੈ, ਤੁਸੀਂ ਮੇਰੀ ਲੜਕੀ ਦਾ ਵੀ ਲੈ ਲਓ ਸਾਖ, ਅਤੇ ਮੇਰੀ ਬੜੀ ਹਾਨੀ ਹੋਊਗੀ। ਉਸ ਵੇਲੇ ਇੰਨੀ ਹਾਨੀ ਸੀ ਵੀ ਬ੍ਰਾਹਮਣ ਦਾ ਕੀਤਾ ਹੋਇਆ ਅਤੇ ਹੋਰ ਦੁਨੀਆਂ ਦੇ ਵਿੱਚ ਉਹਦਾ ਕੋਈ ਸਾਖ ਹੀ ਨੇ, ਕਹਿੰਦੇ ਉਹਦਾ ਖਬਰੇ ਕਿੰਨੀ ਕੁ ਨੁਕਸ ਹੈ ਲੈਂਦੇ ਨਹੀਂ। ਸਤਿਗੁਰੂ ਸਾਹਿਬ ਜੀ ਨੇ ਕਿਹਾ ਨਹੀਂ, ਹੁਣ ਜੋ ਕੁਛ ਹੋ ਗਿਆ। ਫਿਰ ਬਹੁਤ ਯਤਨ ਕਰਦਾ ਰਿਹਾ, ਕੋਈ ਡਰ ਪੈ ਵੀ ਦਿੱਤੇ ਮੈਂ ਉਹ ਕਰ ਦੂੰਗਾ, ਇਹ ਸਤਿਗੁਰੂ ਸਾਹਿਬ ਜੀ ਨਹੀਂ ਮੰਨੇ। ਇੱਕ ਤਾਂ ਇਹ ਕਾਰਨ ਬਣ ਗਿਆ ਬੜਾ ਭਾਰੀ, ਦੂਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬਾਣੀ ਸੀ ਇਹ ਰਚਨਾ ਰਚ ਰਹੇ ਸੀ ਅਤੇ ਉਹਦੇ ਵਿੱਚ ਜਾ ਕੇ ਪਾਤਸ਼ਾਹ ਹਰੇਕ ਚੀਜ਼ ਦੀ ਨਿਗਰਾਨੀ ਤਾਂ ਰੱਖਦੀ ਹੈ ਆਪਣੀ ਪਬਲਿਕ ਦੀ, ਵੀ ਕੀ ਕੁਛ ਹੋ ਰਿਹਾ, ਕੀ ਕੁਛ ਲਿਖ ਰਹੇ ਨੇ, ਕੀ ਜਾਂ ਐਸੀਆਂ ਗੱਲਾਂ ਬਾਤਾਂ ਤਾਂ ਨਹੀਂ ਹੋ ਰਹੀਆਂ ਜਿਹੜੀਆਂ ਸਾਡੇ ਰਾਜਸਾਜ ਜਾਂ ਸਾਡੇ ਮਜ਼ਹਬ ਤੋਂ ਵੱਖਰੀਆਂ ਹੋਣ ਜਾਂ ਉਹਨੂੰ ਹਾਨੀਕਾਰਕ ਹੋਣ। ਉਹ ਕਹਿੰਦੇ ਉਹਨਾਂ ਦਾ ਤਾਂ ਵੱਖਰਾ ਹੀ ਹੈ ਸਭ ਕੁਛ, ਹਿੰਦੂਆਂ ਅਤੇ ਮੁਸਲਮਾਨਾਂ ਨਾਲੋਂ ਵੀ ਉੱਥੇ ਕਿਸੇ ਦੀ ਲਿਹਾਜ਼ ਨਹੀਂ ਹੈ। ਅਤੇ ਇਹਨਾਂ ਕਿਹਾ ਵੀ ਚੰਗਾ ਐਸੇ ਕਰੋ। ਇੱਧਰ ਚੰਦੂ ਦਾ ਵੀ ਉਹ ਕਾਰਨ ਬਣਦਾ ਬਣਦਾ ਬਹੁਤ ਫੈਲਾਵਟ ਵਿੱਚ ਚਲੇ ਗਿਆ, ਇਸਨੇ ਵੀ ਜਿੱਦ ਕਰਨੀ ਸ਼ੁਰੂ ਕਰਤੀ, ਸਿਆਸੀ ਤੌਰ ਦੇ ਉੱਤੇ ਦੂਸ਼ਣ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਜੀ ਚੋਰ ਰੱਖਦੇ ਨੇ, ਇਸ ਤਰ੍ਹਾਂ ਇਹਨਾਂ ਕੋਲ ਹੋਰ ਰਹਿੰਦੇ ਹੈ ਅਤੇ ਰਾਜਸਾਜ ਨੂੰ ਖਤਰਾ ਹੈ। ਅਤੇ ਪਹਿਲਾਂ ਵੀ ਉਹ ਕਹਿ ਖੁਸਰੋ ਜਿਹੜਾ ਸੀ ਉਹ ਜਹਾਂਗੀਰ ਦਾ, ਵੀ ਉਹ ਵੀ ਇੱਥੇ ਆਇਆ, ਉਹਨੂੰ ਇਹਨਾਂ ਨੇ ਤਿਲਕ ਦਿੱਤਾ ਹੈ। ਉਹ ਜਿਸ ਵੇਲੇ ਅਕਬਰ ਚੜ੍ਹਾਈ ਕੀਤੀ ਇਹਦਾ ਪੋਤਰਾ ਸੀ ਕਹਿ ਖੁਸਰੋ, ਅਤੇ ਉਹ ਚਾਹੁੰਦਾ ਸੀ ਵੀ ਇਹਨੂੰ ਦੇਵਾਂ, ਅਤੇ ਜਹਾਂਗੀਰ ਦਾ ਬਲ ਪੈ ਗਿਆ ਅਤੇ ਉਹਨੂੰ ਮਰਵਾ ਦਿੱਤਾ। ਅਤੇ ਇੱਥੇ ਇਹਦੇ ਵਿੱਚ ਕਿਤੇ ਲੰਘਿਆ, ਸਤਿਗੁਰੂ ਸਾਹਿਬ ਜੀ ਨੇ ਵੀ ਪ੍ਰਸ਼ਾਦਾ ਤਾਂ ਸਭ ਕੁਝ ਛਕਦੇ ਨੇ, ਹੋਰ ਅਸੀਂ ਤਿਲਕ ਤਾਂ ਕਿਹਨੂੰ ਦੇਣਾ ਸੀ, ਤਿਲਕ ਤਾਂ ਗੁਰੂ ਜਿਹੜਾ ਗੁਰੂ ਵੀ ਬਣੇ ਉਹ ਵੀ ਮਰਿਆਦਾ ਜਿਹੜੀ ਅਸੀਂ ਤਾਂ ਦੂਸਰੇ ਗੁਰੂ ਨਾਨਕ ਸਾਹਿਬ ਤੋਂ ਬਾਬਾ ਬੁੱਢਾ ਸਾਹਿਬ ਜੀ ਕਹੋ, ਹੋਰ ਕਿਸੇ ਨੂੰ ਤਿਲਕ ਤਾਂ ਕੀ ਦੇਣਾ। ਚਲੋ ਜੀ, ਇਹਨੂੰ ਫਿਰ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਘੜ ਘੜ ਕੇ ਬਹੁਤ ਇਹ ਜਹਾਂਗੀਰ ਨੂੰ ਵੀ ਇੱਕ ਉਹਨਾਂ ਨੇ ਐਸਾ ਸਰੂਪ ਰਚਨਾ ਕੀਤਾ ਹੈ ਉਹਦੇ ਵਿੱਚ ਸਾਰਿਆਂ ਦਾ ਖੰਡਨ ਕੀਤਾ ਹੈ, ਤੁਹਾਡੇ ਮੌਲਵੀਆਂ ਦਾ ਵੀ ਕਾਜ਼ੀਆਂ ਦਾ ਵੀ ਅਤੇ ਬ੍ਰਾਹਮਣਾਂ ਦਾ ਵੀ ਸਾਰਿਆਂ ਦਾ ਕੀਤਾ ਹੈ। ਕਹਿੰਦੇ ਚੰਗਾ ਦਿਨ ਰੱਖ ਲਓ, ਦਿਨ ਰੱਖ ਲਓ। ਅਤੇ ਇਹ ਰੱਖ ਲਿਆ, ਕਾਰਨ ਹੋਰ ਵੀ ਇੱਧਰ ਉੱਧਰ ਛੋਟੇ ਮੋਟੇ ਦੱਸਦੇ ਹੈ, ਪਰ ਸਾਰਿਆਂ ਤੋਂ ਵੱਡੀ ਗੱਲ ਇਹ ਬਣੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਗੁਰਬਾਣੀ ਔਰ ਸੰਗਤ ਦਾ ਵਚਨ, ਇਹ ਦੋਹਾਂ ਵਾਸਤੇ ਹੀ ਸਤਿਗੁਰੂ ਮਹਾਰਾਜ ਜੀ ਦੇ ਇਹ ਸ਼ਹੀਦੀ ਦਾ ਇਹ ਵੱਡੇ ਕਾਰਨ ਸਨ। ਸੋ ਇਹਨਾਂ ਨੇ ਰੱਖ ਲਿਆ ਲਾਹੌਰ ਹੀ। ਜਹਾਂਗੀਰ ਕਹਿੰਦਾ ਵੀ ਚੰਗਾ, ਮੈਂ ਆਪਣੇ ਗਰਮੀਆਂ ਦੇ ਦਿਨ ਹੈ ਅਤੇ ਮੈਂ ਕਸ਼ਮੀਰ ਜਾਂ ਹੋਰ ਇੱਧਰ ਜਾਂਦਾ ਹੀ ਹਾਂ ਠੰਡੇ ਇਲਾਕਿਆਂ ਦੇ ਵਿੱਚ, ਅਤੇ ਉਹ ਦਿਨ ਰੱਖ ਲੈਂਦੇ ਹਾਂ ਅਤੇ ਉੱਥੇ ਦੀ ਹੋ ਕੇ ਮੈਂ ਅੱਗੇ ਚਲੇ ਜਾਊਂਗਾ ਅਤੇ ਸਾਰੀ ਗੱਲਬਾਤ ਦਾ ਆਪਾਂ ਕਰਾਂਗੇ। ਚੰਦੂ ਦੇ ਨਾਲ ਸਾਰੀ ਗੱਲਬਾਤ ਕਰ ਲਈ ਅਤੇ ਇੱਧਰ ਆ ਗਿਆ ਅਤੇ ਸਤਿਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਇਹਨਾਂ ਨੇ ਭੇਜ ਕੇ ਬੰਦੇ ਅਤੇ ਕਹਿ ਕੇ ਆਓ ਇੱਥੇ, ਇਸ ਤਰ੍ਹਾਂ ਕਰਕੇ ਤੁਹਾਡੇ 'ਤੇ ਦੋਸ਼ ਲੱਗ ਰਹੇ ਹੈ ਅਤੇ ਨਾਲ ਜੋ ਤੁਸੀਂ ਇਹ ਗ੍ਰੰਥ ਗੁਰੂ ਸਰੂਪ ਦੇ ਵਿੱਚ ਰਚਨਾ ਕਰਦੇ ਇਹਦੇ ਵਿੱਚ ਬਹੁਤ ਉਲਟ ਪੁਲਟ ਹੋਰਨਾਂ ਦੇ ਵਿਚਾਰਾਂ ਹਨ ਮੁਸਲਮਾਨਾਂ ਦੇ ਹੋਰ ਦੇ, ਉਹ ਵੀ ਲਿਆਓ ਨਾਲ।